ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸ਼ਬਦ ਭਾਗ 8। ਗੁਰਬਾਣੀ ਵਿੱਚ ਸ਼ਬਦ ਸੁਰਤ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ। ਇਹਨਾਂ ਦੋਹਾਂ ਪਦਵਾਂ ਅਥਵਾ ਸ਼ਬਦ ਅਤੇ ਸੁਰਤ ਦੀ ਬਾਬਤ ਪਿਛਲੇ ਭਾਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ, ਪਰ ਸੁਰਤ ਦੇ ਵਿਸ਼ੇ ਨੂੰ ਹੋਰ ਖੁਲਾਸਾ ਕਰਨ ਲਈ ਹੇਠਲੇ ਉਦਾਹਰਣ ਸਹਾਈ ਹੋ ਸਕਦੇ ਹਨ। ਜਦ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ ਨੂੰ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਉਦਾਲੇ ਪੁਦਾਲੇ ਦੇ ਵਾਯੂ ਦ੍ਰਿਸ਼ ਵਿੱਚੋਂ ਪਰੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਫੋਟੋ ਵਿੱਚ ਆਉਂਦਾ ਹੈ। ਜਿਸ ਦੀ ਵੀ ਫੋਟੋ ਖਿੱਚਦੇ ਹਾਂ, ਜਿਹੜੀ ਫੋਟੋ ਸਾਨੂੰ ਚਾਹੀਦੀ ਹੁੰਦੀ ਹੈ, ਉਸ ਉੱਤੇ ਕੈਮਰੇ ਦੀ ਦ੍ਰਿਸ਼ਟੀ ਨੂੰ ਕੇਂਦਰਿਤ ਕਰਦੇ ਹਾਂ, ਬਾਕੀ ਦੇ ਜਿਹੜੇ ਆਸੇ ਪਾਸੇ ਦੇ ਦ੍ਰਿਸ਼ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਹਾਂ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਫੋਟੋ ਵਿੱਚ ਆਉਂਦਾ ਹੈ। ਐਨ ਇਸੇ ਤਰ੍ਹਾਂ ਧਿਆਨ ਨੂੰ ਸ਼ਬਦ ਅਥਵਾ ਗੁਰਮੰਤਰ 'ਤੇ ਹੀ ਇਕਾਗਰ ਜਾਂ ਕੇਂਦਰਿਤ ਕਰਨਾ ਜ਼ਰੂਰੀ ਹੈ, ਤਾਂ ਕਿ ਸਾਡੇ ਮਨ ਉੱਤੇ ਸ਼ਬਦ ਦਾ ਸੋਹਣਾ, ਸਾਫ਼ ਅਤੇ ਅਸਲੀ ਆਤਮਕ ਅਕਸ 'ਤੇ ਅਸਰ ਪੈ ਸਕੇ। ਦੂਜੇ ਲਫ਼ਜ਼ਾਂ ਵਿੱਚ, ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ, ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਅਥਵਾ ਅਲਿਪਤ ਹੋ ਕੇ ਇੱਕੇ ਸ਼ਬਦ ਵਿੱਚ ਸੁਰਤੀ ਨੂੰ ਲਿਵਲੀਨ ਕਰਨਾ ਹੈ। ਜਦੋਂ ਗੁਰਮੰਤਰ ਦਾ ਜਾਪ ਕਰਨਾ ਹੈ, ਹੋਰ ਸਾਰੇ ਖਿਆਲਾਂ ਨੂੰ ਲਾਂਭੇ ਕਰਕੇ ਸਿਰਫ ਇਹਨਾਂ 4 ਅੱਖਰਾਂ ਉੱਤੇ ਹੀ ਆਪਣੀ ਸੁਰਤ ਨੂੰ ਕੇਂਦਰਿਤ ਕਰਨਾ ਹੈ। ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਅਤ ਜ਼ਰੂਰੀ ਹੈ, ਤਾਂ ਕਿ ਸੁਰਤੀ ਸ਼ਬਦ ਵਿੱਚ ਲਾਉਣੀ ਸੌਖੀ ਹੋ ਸਕੇ। ਕਿਉਂਕਿ ਜਿੰਨਾ ਅਸੀਂ ਖਚਤ ਰਵਾਂਗੇ, ਜ਼ਿਆਦਾ ਲੋਕਾਂ ਨਾਲ ਵਾਹ ਪਾਵਾਂਗੇ, ਉਹਨਾਂ ਜ਼ਿਆਦਾ ਗੱਲਾਂ ਸੁਣਾਂਗੇ, ਜ਼ਿਆਦਾ ਖਿਆਲਾਤ ਮਨ ਵਿੱਚ ਆਉਣਗੇ, ਫਿਰ ਬਹੁਤ ਖਿਆਲਾਂ ਨੂੰ ਇੱਕ ਪਾਸੇ ਕਰਨਾ ਉਹ ਕਠਿਨ ਹੋ ਜਾਂਦਾ ਹੈ। ਜਿਉਂ ਅਲਿਪਤ ਰਵਾਂਗੇ, ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਵਾਂਗੇ, ਘੱਟ ਤੋਂ ਘੱਟ ਖਿਆਲ ਉਪਜਣਗੇ, ਫਿਰ ਉਹਨਾਂ ਖਿਆਲਾਂ ਨੂੰ ਲਾਂਭੇ ਕਰਕੇ ਅਸੀਂ ਸੁਰਤੀ ਆਪਣੀ ਗੁਰਮੰਤਰ 'ਤੇ ਕੇਂਦਰਿਤ ਕਰ ਸਕਾਂਗੇ। ਇਸ ਲਈ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਅਤ ਜ਼ਰੂਰੀ ਹੈ, ਤਾਂ ਕਿ ਸੁਰਤੀ ਸ਼ਬਦ ਵਿੱਚ ਲਾਉਣੀ ਸੌਖੀ ਹੋ ਸਕੇ। ਸੋ ਪਹਿਲੀ ਗੱਲ, ਅਲਿਪਤ ਰਹਿਣਾ, ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਅਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਅਤਿਅੰਤ ਔਖਾ ਕੰਮ ਹੈ ਅਤੇ ਇਹੀ ਆਮ ਜਗਿਆਸੂਆਂ ਦੀ ਸ਼ਿਕਾਇਤ ਆਉਂਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਕਰਨ ਅਥਵਾ ਸ਼ਬਦ ਸੁਰਤ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਦੂਸਰੀ ਜ਼ਰੂਰੀ ਚੀਜ਼, ਸਾਧ ਸੰਗਤ, ਕਿਉਂਕਿ ਮਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜਨਾ ਅਤੇ ਸਿਰਫ ਗੁਰਮੰਤਰ 'ਤੇ ਕੇਂਦਰਿਤ ਕਰਨਾ ਇਹ ਬੜਾ ਮੁਸ਼ਕਲ ਕੰਮ ਹੈ, ਬਾਰ ਬਾਰ ਫੁਰਨੇ ਆ ਕੇ ਤੰਗ ਕਰਦੇ ਹਨ। ਇਸ ਲਈ ਮਹਾਂਪੁਰਖਾਂ ਦੀ ਸੰਗਤ ਇੱਕ ਵਸੀਲਾ ਹੈ ਇਕਾਗਰ ਕਰਨ ਦਾ, ਕਿਉਂਕਿ ਉੱਥੇ ਮਾਹੌਲ, ਔਰਾ, ਵਾਈਬ੍ਰੇਸ਼ਨ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਸੋ ਦੂਸਰਾ ਜ਼ਰੂਰੀ ਨੁਕਤਾ ਸ਼ਬਦ ਸੁਰ ਦੀ ਕਮਾਈ ਲਈ, ਸਾਧ ਸੰਗਤ। ਮਿਲ ਸੰਗਤ ਸਾਧੂ ਉਭਰੈ, ਗੁਰ ਕਾ ਸ਼ਬਦ ਕਮਾਏ। ਸਾਧ ਕੈ ਸੰਗ ਨਾ ਕਤਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗਤ ਮਿਲ ਮਨ ਵਸਾਇਆ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੇਂਦਰਿਤ ਕਿਉਂ ਕਰਨਾ ਹੈ ਗੁਰਮੰਤਰ 'ਤੇ ਸੁਰਤੀ ਨੂੰ? ਉਂਝ ਵੀ ਤਾਂ ਅਸੀਂ ਯਾਦ ਵਿੱਚ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹਾਂ, ਕੇਂਦਰਿਤ ਕਰਨ ਦਾ ਕੀ ਫਾਇਦਾ, ਇਕਾਗਰ ਕਰਨ ਦਾ ਕੀ ਫਾਇਦਾ? ਇੱਥੇ ਦਰਸਾਇਆ ਗਿਆ ਹੈ, ਆਦਸ਼ੀ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਧਿਆਨ ਅਥਵਾ ਸੁਰਤ ਦੀਆਂ ਕਿਰਨਾਂ 'ਤੇ ਸਹੀ ਟੁੱਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਆਉਂਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਅਤੇ ਸਾਡਾ ਅੰਤਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਉੱਤੇ ਮਨ ਦੇ ਸ਼ੀਸ਼ੇ ਉੱਤੇ ਆਤਮਕ ਅਕਸ ਛੇਤੀ ਪੈਂਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਕਾਗਰ ਇਸ ਕਰਕੇ ਕਰਨਾ ਹੈ ਕਿ ਜਿਵੇਂ ਸਾਧਾਰਨ ਕਿਰਨਾਂ ਸੂਰਜ ਦੀਆਂ, ਉਹ ਕਾਗਜ਼ 'ਤੇ ਕੋਈ ਅਸਰ ਨਹੀਂ ਪਾਉਂਦੀਆਂ, ਜਦੋਂ ਇਕਾਗਰ ਆਉਂਦੀਆਂ ਹਨ ਆਸ਼ੀ ਸ਼ੀਸ਼ੇ ਵਿੱਚ ਤੋਂ ਲੰਘ ਕੇ ਤਾਂ ਉਹ ਗੂੜੀ ਕਿਰਨ ਬਣ ਜਾਂਦੀ ਹੈ ਜਿਹੜੀ ਕਾਗਜ਼ ਨੂੰ ਸਾੜ ਦਿੰਦੀ ਹੈ। ਇਸ ਤਰ੍ਹਾਂ ਜਦੋਂ ਗੁਰਮੰਤਰ 'ਤੇ ਸਾਡਾ ਮਨ ਕੇਂਦਰਿਤ ਹੁੰਦਾ ਔਰ ਸਾਰੇ ਆਸੇ ਪਾਸੇ ਦੇ ਖਿਆਲ ਪਰੇ ਕਰ ਦਿੰਦੇ ਹਾਂ ਤਾਂ ਸੁਰਤ ਦੀ ਸ਼ਕਤੀ ਇਤਨੀ ਵੱਧ ਜਾਂਦੀ ਹੈ ਕਿ ਸਾਡਾ ਅੰਦਰੂਨੀ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ, ਉਸਦੀ ਮੈਲ ਸੜ ਜਾਂਦੀ ਹੈ, ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਕਈ ਲੇਖਾਂ ਵਿੱਚ ਅਸੀਂ ਪੜ੍ਹਦੇ ਹਾਂ ਇਹ ਅੰਤਸ਼ਕਰਨ ਦੀ ਹਵਾੜ ਹੀ ਹੈ ਜੋ ਸਾਨੂੰ ਇਸ ਪਾਸੇ ਲੱਗਣ ਨਹੀਂ ਦਿੰਦੀ, ਬੇਵੱਸ ਹੋ ਕੇ ਅਸੀਂ ਗਲਤ ਕੰਮ ਕਰਦੇ ਹਾਂ। ਸੋ ਜਦੋਂ ਕੇਂਦਰਿਤ ਕਰਦੇ ਹਾਂ ਇਹ ਹੀ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ, ਅਤੇ ਜਦੋਂ ਨਿਰਮਲ ਆਉਂਦਾ ਹੈ ਆਤਮਕ ਅਕਸ ਛੇਤੀ ਪੈਂਦਾ ਹੈ, ਜਦੋਂ ਆਤਮਕ ਅਕਸ ਪੈ ਜਾਂਦਾ ਹੈ ਤਾਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਭਾਵ ਇਹ ਕਿ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਫਿਰ ਨਾਮ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੋਬਿੰਦ ਗੱਜਦਾ ਹੈ। ਇਸੇ ਕਰਕੇ ਇਕਾਗਰਤਾ ਜ਼ਰੂਰੀ ਹੈ। ਗੁਰਬਾਣੀ ਦਾ ਵੀ ਫੁਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ, ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਸੋ ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ ਦ੍ਰਿੜਤਾ ਅਤੇ ਅਭਿਆਸ ਵੀ ਲਾਜ਼ਮੀ ਹੈ। ਜਿੱਥੇ ਅਲਿਪਤ ਰਹਿਣਾ ਅਤੇ ਸਾਧ ਸੰਗਤ ਜ਼ਰੂਰੀ ਹੈ ਉਸ ਦੇ ਨਾਲ ਅਭਿਆਸ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਦੋ ਦਿਨ ਦਾ ਕੰਮ ਨਹੀਂ, ਥੋੜ੍ਹਾ ਸਮਾਂ ਲੱਗਦਾ ਹੈ ਮਨ ਨੂੰ ਇਕਾਗਰ ਕਰਨਾ। ਅਭਿਆਸ ਉਹ ਵੀ ਦ੍ਰਿੜਤਾ ਅਤੇ ਲਗਨ ਨਾਲ, ਕਿਵੇਂ ਮਗਨ ਹੋ ਕੇ, ਜਿਵੇਂ ਬੱਚੇ ਜਾਂ ਟੈਲੀਵਿਜ਼ਨ ਵੇਖਦੇ ਹਨ ਤਾਂ ਉਹ ਇਤਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲਾ ਪੁਦਾਲਾ ਅਤੇ ਆਪਣਾ ਆਪਾ ਵੀ ਭੁੱਲ ਜਾਂਦਾ ਹੈ ਅਤੇ ਹੋਰ ਕੁਝ ਸੁਝਦਾ ਜਾਂ ਸੁਣਦਾ ਹੀ ਨਹੀਂ। ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁੱਭੀ ਰਹਿੰਦੀ ਹੈ। ਸੋ ਮਗਨਤਾ, ਅਭਿਆਸ, ਦ੍ਰਿੜਤਾ, ਲਗਨ ਇਹ ਵੀ ਸ਼ਬਦ ਦੀ ਕਮਾਈ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਪ੍ਰੇਮ ਸਵੈਪਨਾ ਅਥਵਾ ਪ੍ਰੀਤ ਦੀ ਡੋਰੀ ਵੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਇਹ ਸਾਰਿਆਂ ਦੇ ਅੰਤਰ ਆਤਮੇ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ ਪ੍ਰੀਤ ਡੋਰੀ। ਇਹ ਵੀ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਨ ਦਾ ਇੱਕ ਬਹੁਤ ਹੀ ਜਾਦੂ ਵਰਗਾ ਕੰਮ ਕਰਦੀ ਹੈ, ਜਿਸ ਦਾ ਵਿਸਥਾਰ ਅਸੀਂ ਅੱਗੇ ਪੜ੍ਹਾਂਗੇ। ਪ੍ਰੀਤ ਪ੍ਰੇਮ ਤਨ ਖਚ ਰਿਹਾ ਬੀਚ ਨਾ ਰਾਈ ਹੋਤ, ਚਰਨ ਕਮਲ ਮਨ ਬੇਦਿਓ ਬੂਜਨ ਸੁਰਤ ਸੰਜੋਗ, ਸਾਧ ਸੰਗਤ ਅਸਨੇਹ ਸਭ ਰੰਗ ਮਾਣ ਦੇ ਸ਼ਬਦ ਸੁਰਤ ਲਿਵਲੇਹ ਆਖ ਵਖਾਣ ਦੇ। ਸਾਧ ਸੰਗਤ ਗੁਰ ਸ਼ਬਦ ਪਿਆਰਾ, ਉੱਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਸਾਧ ਸੰਗਤ ਅਲੇਪਤਾ, ਇਕਾਗਰਤਾ, ਮਗਨਤਾ, ਅਭਿਆਸ, ਪ੍ਰੀਤ ਡੋਰੀ ਅਤੇ ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਇਹਨਾਂ ਸਾਰੇ ਸਾਧਨਾਂ ਵਿੱਚੋਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ, ਕਿਉਂਕਿ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਆਤਮਕ ਗੁਣ ਸਹਿਜੇ ਹੀ ਮਨ ਵਿੱਚ ਆ ਵਸਦੇ ਹਨ। ਸੋ ਸ਼ਬਦ ਸੁਰਤ ਦੀ ਕਮਾਈ ਦਾ ਸਭ ਤੋਂ ਪਹਿਲਾ ਸਾਧਨ ਹੈ ਉਹ ਮਹਾਂਪੁਰਖਾਂ ਦੀ ਸੰਗਤ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਚੀਤ। ਸੋ ਇਹੋ ਜਿਹੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਆਤਮਕ ਜੀਵਨ ਰੋਂ ਵਾਲੀ ਸਾਧ ਸੰਗਤ ਇਹ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਹਾਂਜੀ, ਦੁਨੀਆਂ ਵਿੱਚ ਅਰਬਾਂ ਖਰਬਾਂ ਲੋਕ ਹਨ, ਪਰ ਕੁਝ ਕੁ ਗਿਣੇ ਚੁਣੇ ਬੰਦਿਆਂ ਨੂੰ ਮਹਾਂਪੁਰਖਾਂ ਦੀ ਮੇਲ ਜਾਂ ਸੰਗਤ ਨਸੀਬ ਹੁੰਦੀ ਹੈ, ਉਹ ਵੀ ਉਹਨਾਂ ਨੂੰ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੋਣ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਤਾਂ ਕਾ ਦਰਸ ਪਾਈਐ ਵਡਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ। ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਅਰੀ। ਸੋ ਇਕਾਗਰਤਾ ਦੁਆਰਾ ਅਸੀਂ ਜਿਹੜਾ ਗੁਰਮੰਤਰ ਦਾ ਅਭਿਆਸ ਕਰਨਾ ਹੈ, ਕਿੱਥੋਂ ਤੱਕ ਅਭਿਆਸ ਕਰਨਾ ਹੈ, ਕਿੱਥੋਂ ਤੱਕ ਪਹੁੰਚਣਾ ਹੈ, ਉਦਮ ਨਾਲ ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਅਸਥੂਲ ਚੀਜ਼ਾਂ ਭਿੰਨ ਭਿੰਨ ਤੱਤਾਂ ਦੇ ਸੁਮੇਲ ਤੋਂ ਬਣੀਆਂ ਹਨ। ਜੇਕਰ ਕਿਸੇ ਅਸਥੂਲ ਮਾਦੀ ਵਸਤੂ ਨੂੰ ਬਾਰੀਕ ਤੋਂ ਬਾਰੀਕ ਤੋੜੀ ਜਾਈਏ ਤਾਂ ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਅਤੇ ਸੂਖਮ ਅਣੂਆਂ ਜਿਹਾ ਕਿ ਮੋਲੀਕਿਊਲਸ, ਐਟਮਸ, ਨਿਊਟ੍ਰੋਨਸ ਅਤੇ ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੈ। ਇਲੈਕਟ੍ਰੋਨਸ ਦੀ ਥਰਥਰਾਹਟ ਜਾਂ ਹਰਕਤ ਕਰਕੇ ਹੀ ਇਹ ਸਾਰੀ ਮਾਦੀ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ। ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜਿਆ ਉਹ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਪਾਲਦਾ ਅਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਬਾਣੀ, ਅਨਹਦ ਧੁਨ ਅਤੇ ਅਨਹਦ ਨਾਦ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਵਾ ਅਨਹਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ। ਹਾਂਜੀ, ਜਿਸ ਅਨਹਦ ਸ਼ਬਦ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ, ਜਿਸ ਦੇ ਆਸਰੇ ਪਲ ਰਹੀ ਹੈ, ਜਿਸ ਦੇ ਨਾਲ ਇਹ ਚੱਲਦੀ ਹੈ, ਇਹ ਅਨਹਦ ਧੁਨੀ ਸਾਡੇ ਇਹਨਾਂ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰਥਰਾਹਟ ਅਥਵਾ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਇਸ ਅਨਹਦ ਬਾਣੀ ਅਥਵਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਅਖਰੀ ਰੂਪ ਗੁਰਮੰਤਰ ਯਾਨੀ ਵਾਹਿਗੁਰੂ ਦਾ ਅਟੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਲਗਾਤਾਰ ਸਿਮਰਨ ਕਰਦਿਆਂ ਕਰਦਿਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਅਤੇ ਸਾਡੇ ਤਨ ਮਨ ਬੁੱਧੀ ਅਤੇ ਅੰਤਸ਼ਕਰਨ ਵਿੱਚ ਧੱਸਦਾ ਵਸਦਾ ਰਸਦਾ ਹੋਇਆ ਅੱਖਰਹੀਣ ਹੋ ਜਾਂਦਾ ਹੈ। ਜਿਉਂ ਜਿਉਂ ਅਭਿਆਸ ਕਰਦੇ ਹਾਂ ਇਹ ਸੂਖਮ ਹੋ ਕੇ ਫਿਰ ਸਾਡੇ ਅੰਦਰ ਧੱਸਣਾ ਸ਼ੁਰੂ ਹੋ ਜਾਂਦਾ ਹੈ। ਮਨ, ਤਨ, ਬੁੱਧੀ, ਅੰਤਸ਼ਕਰਨ ਸਭ ਵਿੱਚ ਇਹ ਧੱਸ ਜਾਂਦਾ ਹੈ। ਧੱਸਦਾ ਵਸਦਾ ਰਸਦਾ ਹੋਇਆ ਫਿਰ ਇਹ ਅੱਖਰਹੀਣ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਅਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰ ਆਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਅਥਵਾ ਗਜਦਾ ਹੈ। ਸੋ ਇਹ ਸਾਡਾ ਅਭਿਆਸ ਇੱਥੋਂ ਤਾਂ ਹੀ ਕਿ ਇਹਨੂੰ ਇੰਨਾ ਜਪਣਾ ਹੈ ਕਿ ਇਹ ਅੰਦਰ ਧੱਸ ਵਸ ਰਸ ਕੇ ਅੱਖਰਹੀਣ ਹੋ ਜਾਏ। ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾ ਹੀ ਜਹਾਂ ਬੋਲ ਤੈਂ ਅੱਛਰ ਆਵਾ ਜਹ ਅਬੋਲ ਤੈਂ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ। ਉਦਾਹਰਣ ਦੇ ਤੌਰ 'ਤੇ ਪਿਆਰ ਅੱਖਰ ਕਿਸੇ ਖਿੱਚ ਦੀ ਭਾਵਨਾ ਦਾ ਅੱਖਰੀ ਪ੍ਰਤੀਕ ਹੈ। ਇਹ ਖਿੱਚ ਅਥਵਾ ਪਿਆਰ ਭਾਵਨਾ ਦੀ ਹੋਂਦ ਇਸ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ। ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ ਅਤੇ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਿਆ ਜਾ ਸਕਦਾ ਹੈ। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਅਤੇ ਬਿਨਸੰਹਾਰ ਹਨ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਵਿੱਚ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਹੀ ਅਸਲੀ ਵਸਤੂ ਅਥਵਾ ਪ੍ਰੇਮ ਪਦਾਰਥ ਹੈ ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਅਤੇ ਇਸ ਨੂੰ ਮਾਨਣਾ ਹੀ ਪਿਆਰ ਦੀ ਗੁਪਤ ਬੋਲੀ ਹੈ, ਚੁੱਪ ਪ੍ਰੀਤ ਹੈ ਜੋ ਅਨੁਭਵੀ ਸੁਰਤ ਦੁਆਰਾ ਹੀ ਜਾਣੀ ਬੁੱਝੀ ਅਤੇ ਮਾਣੀ ਜਾ ਸਕਦੀ ਹੈ। ਇਸੇ ਤਰ੍ਹਾਂ ਬਾਣੀ ਸ਼ਬਦ ਆਪਣੀ ਅਸਲੀ ਸੂਖਮ ਰੂਪ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਗਟ ਆਉਂਦਾ ਹੈ ਅਥਵਾ ਗਜਦਾ ਹੈ। ਜਦੋਂ ਅੱਖਰਹੀਣ ਹੋ ਜਾਂਦਾ ਹੈ ਇਹ ਪ੍ਰੇਮ ਭਾਵਨਾ ਚੁੱਪ ਪ੍ਰੀਤ ਦੁਆਰਾ ਸਾਡੇ ਅੰਤਰ ਆਤਮੇ ਪ੍ਰਕਾਸ਼ਦਾ ਅਤੇ ਗਜਦਾ ਹੈ। ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਸਾਡੇ ਸਰੀਰ, ਮਨ ਅਤੇ ਬੁੱਧੀ ਤਾਂ ਹੀ ਸੀਮਤ ਹੈ ਕਿ ਇਕਾਗਰਤਾ ਨਾਲ ਅਲਿਪਤ ਰਹਿ ਕੇ ਖਿਆਲਾਂ ਵੱਲੋਂ ਸਾਧ ਸੰਗਤ ਦੀ ਸਹਾਇਤਾ ਨਾਲ ਦ੍ਰਿੜਤਾ ਅਤੇ ਲਗਨ ਨਾਲ ਮਗਨ ਹੋ ਕੇ ਅਭਿਆਸ ਕਰਦੇ ਹਾਂ। ਜਦੋਂ ਇਹ ਗੁਰਮੰਤਰ ਸਾਡੇ ਤਨ ਮਨ ਅੰਤਸ਼ਕਰਨ ਵਿੱਚ ਧੱਸ ਵਸ ਕੇ ਰਸ ਜਾਂਦਾ ਹੈ, ਅੱਖਰਹੀਣ ਹੋ ਜਾਂਦਾ ਹੈ, ਇਹ ਇੱਥੋਂ ਤੱਕ ਦਾ ਜਿਹੜਾ ਕਰਤੱਵ ਹੈ ਇਹ ਸਾਡੇ ਸਰੀਰ, ਮਨ ਅਤੇ ਬੁੱਧੀ ਤਾਂ ਹੀ ਸੀਮਤ ਹੈ। ਇਸ ਤੋਂ ਅੱਗੇ ਸ਼ਬਦ ਸੁਰਤ ਦੀ ਅੰਤਰ ਆਤਮੇ ਖੇਲ ਹੋਰਵੇਂ ਹੈ ਜੋ ਪੜ੍ਹਨ ਪੜ੍ਹਾਵਣ ਤੋਂ ਉੱਤੇ ਹੈ, ਸਮਝਣ ਸਮਝਾਵਣ ਤੋਂ ਬਾਹਰ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਕਰਮ ਕਾਂਡਾਂ ਤੋਂ ਬਾਹਰ ਹੈ, ਤਿੰਨਾਂ ਗੁਣਾਂ ਤੋਂ ਬਾਹਰ ਹੈ, ਬਾਰਮੁਖੀ ਧਰਮਾਂ ਤੋਂ ਨਿਆਰੀ ਹੈ ਅਤੇ ਫਿਲਾਸਫੀ ਦੇ ਵਾਦ ਵਿਵਾਦ ਤੋਂ ਵੀ ਉੱਪਰ ਹੈ। ਜਦੋਂ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਕੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਵੇ ਤਾਂ ਇਹ ਉਨਮਨ ਹੋ ਜਾਂਦਾ ਹੈ। ਇਸ ਉਨਮਨ ਉੱਤੇ ਅੰਤਰ ਆਤਮਾ ਦਾ ਅਕਸ ਪੈਂਦਾ ਹੈ, ਜਾਂ ਇਉਂ ਕਹੋ ਕਿ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਅਥਵਾ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ। ਇਸ ਆਤਮਕ ਅਕਸ ਜਾਂ ਛੋਹ ਦੀ ਪਾਰਸ ਕਲਾ ਅਥਵਾ ਨਾਮ ਵਿੱਚ ਆਕਰਸ਼ਣ ਸ਼ਕਤੀ ਅਥਵਾ ਪ੍ਰੀਤ ਖਿੱਚ ਹੈ। ਇਸ ਆਤਮਕ ਪ੍ਰੀਤ ਖਿੱਚ ਤੋਂ ਬਗੈਰ ਸਾਡਾ ਮਨ ਮਾਇਕੀ ਖਿੱਚ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਸ਼ਬਦ ਸੁਰਤ ਵਿੱਚ ਲੀਨ ਨਹੀਂ ਹੋ ਸਕਦਾ। ਇਹ ਆਤਮਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਦੇ ਜਾਦੂ ਵਿੱਚੋਂ ਖਿੱਚ ਕੇ ਕੱਢ ਸਕਦੀ ਹੈ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਪ੍ਰੀਤ ਡੋਰੀ ਵੀ ਸਾਡੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਦਾ ਜਾਦੂ ਦਾ ਕੰਮ ਕਰਦੀ ਹੈ। ਇਹ ਕਦੋਂ ਹਰਕਤ ਕਰਦੀ ਹੈ? ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਕਰਦਿਆਂ ਗੁਰਮੰਤਰ ਸਾਡੇ ਤਨ ਮਨ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ, ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ, ਭਾਵ ਉਹ ਨੀਵਾਂ ਮਨ ਉੱਚਾ ਮਨ ਉਨਮਨ ਹੋ ਜਾਂਦਾ ਹੈ। ਅਤੇ ਜਦੋਂ ਉਸ ਉਨਮਨ ਉੱਤੇ ਆਤਮਕ ਅਕਸ ਪੈਂਦਾ ਹੈ ਜਾਂ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ, ਉਸ ਨਾਮ ਦੀ ਛੋਹ ਵਿੱਚ ਇਹ ਪ੍ਰੀਤ ਡੋਰੀ ਹੈ। ਉਸ ਹਾਲਤ ਵਿੱਚ ਸਾਡੀ ਸੁਰਤ ਇਸ ਪ੍ਰੀਤ ਡੋਰੀ ਨਾਲ ਬੱਝ ਜਾਂਦੀ ਹੈ। ਫਿਰ ਇਹ ਪ੍ਰੀਤ ਡੋਰੀ ਇਸ ਨੂੰ ਮਾਇਕੀ ਖਿੱਚ ਵਿੱਚੋਂ ਕੱਢਣ ਲਿਆ ਜਾਦੂ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਉਸ ਪ੍ਰੀਤ ਡੋਰੀ ਨਾਲ ਬੱਝ ਕੇ ਸਾਡੀ ਸੁਰਤ ਦੀ ਤਾਰ ਅੰਤਰ ਆਤਮਾ ਵੱਲ ਆਪਣੇ ਆਪ ਖਿੱਚੀਂਦੀ ਚਲੀ ਜਾਂਦੀ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਦੋ ਖਿੰਚਤਨੀ। ਸੋ ਆਤਮਕ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਬਿਸਮਾਦ ਹੋਣਾ ਹੀ ਇਹ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ। ਪਹਿਲੀ ਅਵਸਥਾ ਵਿੱਚ ਜਦ ਸਾਡਾ ਮਨ ਇਕਾਗਰ ਹੋ ਕੇ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਦਾ ਹੈ ਤਾਂ ਇਸ ਕਰਤਵ ਨੂੰ ਧਿਆਨ ਕਿਹਾ ਜਾਂਦਾ ਹੈ। ਜਦ ਸਾਡੇ ਮਨ ਦਾ ਰੁੱਖ ਬਦਲ ਕੇ ਅੰਤਰਮੁਖੀ ਹੋ ਕੇ ਆਤਮਾ ਨੂੰ ਪਰਸਦਾ ਅਥਵਾ ਛੋਹਦਾ ਹੈ ਤਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡਾ ਮਨ ਆਤਮਾ ਦੀਆਂ ਡੂੰਘਿਆਈਆਂ ਵਿੱਚ ਖਿੱਚੀਂਦਾ ਜਾਂਦਾ ਹੈ ਅਤੇ ਸਾਡਾ ਧਿਆਨ ਬਦਲ ਕੇ ਸੂਖਮ ਅਨੁਭਵੀ ਸੁਰਤ ਬਣ ਜਾਂਦਾ ਹੈ। ਜਦ ਤੱਕ ਗੁਰਮੰਤਰ ਅਖਰੀਣ ਆਉਂਦਾ ਹੈ ਤਦ ਤੱਕ ਇਹ ਸਾਰਾ ਕਰਤਵ ਧਿਆਨ ਹੈ ਜਪਣ ਦਾ। ਅਤੇ ਜਦੋਂ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ ਨਾਮ ਦੀ ਛੋਹ ਪ੍ਰਾਪਤ ਹੋਣ ਤੋਂ ਬਾਅਦ, ਅਤੇ ਪ੍ਰੀਤ ਡੋਰੀ ਦੇ ਆਸਰੇ ਆਤਮਾ ਦੀ ਡੂੰਘਿਆਈਆਂ ਵਿੱਚ ਆਪਣੇ ਆਪ ਖਿੱਚੀਂਦਾ ਚਲਾ ਜਾਂਦਾ ਹੈ, ਉਸ ਵੇਲੇ ਧਿਆਨ ਸਾਡਾ ਅਨੁਭਵੀ ਸੁਰਤ ਵਿੱਚ ਬਦਲ ਜਾਂਦੀ ਹੈ। ਇਸ ਤਰ੍ਹਾਂ ਜਦ ਸੁਰਤ ਸ਼ਬਦ ਅਥਵਾ ਨਾਮ ਦੇ ਮਹਾਰਸ ਵਿੱਚ ਖੁੱਭ ਜਾਵੇ ਅਥਵਾ ਲੀਨ ਹੋ ਜਾਵੇ ਤਾਂ ਉਸਨੂੰ ਸ਼ਬਦ ਸੁਰਤ ਲਿਵ ਕਿਹਾ ਗਿਆ ਹੈ। ਸੁਰਤ ਸ਼ਬਦ ਰਿਦ ਅੰਤਰ ਜਾਗੀ, ਅਮਿਓ ਝੋਲ ਝੋਲ ਪੀ ਜਾ ਹੇ। ਸ਼ਬਦ ਸੁਰਤ ਲਿਵ ਪਿਰਮ ਰਸ, ਅਕਥ ਕਹਾਣੀ ਕਥੀ ਨਾ ਜਾਏ। ਪਰ ਇੱਥੇ ਜਗਿਆਸੂ ਦੇ ਮਨ ਵਿੱਚ ਇੱਕ ਹੋਰ ਸਵਾਲ ਉੱਠਦਾ ਹੈ ਕਿ ਪ੍ਰੀਤ ਡੋਰੀ ਤਾਂ ਸਾਡੇ ਅੰਤਰ ਆਤਮਾ ਵਿੱਚ ਹੁਣ ਵੀ ਮੌਜੂਦ ਹੈ, ਅਤੇ ਹੁਣ ਕਿਉਂ ਸਾਡੀ ਸੁਰਤ ਨੂੰ ਆਤਮਾ ਦੀ ਡੂੰਘਿਆਈਆਂ ਵਿੱਚ ਨਹੀਂ ਖਿੱਚਦੀ? ਗੁਰਮੰਤਰ ਦੇ ਜਾਪ ਤੇ ਬਾਤ ਕਿਉਂ ਖਿੱਚਦੀ ਹੈ? ਇਸ ਗੱਲ ਨੂੰ ਇੱਥੇ ਸਪਸ਼ਟ ਕੀਤਾ ਗਿਆ ਹੈ। ਸੁਰਤ ਦੇ ਅੰਤਰ ਆਤਮਾ ਵੱਲ ਖਿੱਚੇ ਜਾਣ ਦੀ ਆਤਮਕ ਖੇਲ ਨੂੰ ਸਮਝਣ ਲਈ ਹੇਠਲਾ ਉਦਾਹਰਣ ਦਿੱਤੀ ਜਾ ਸਕਦੀ ਹੈ। ਜੇਕਰ ਲੋਹੇ ਦੀਆਂ ਸੂਈਆਂ ਦੇ ਉੱਤੇ ਚੁੰਬਕ ਫੇਰੀ ਜਾਈਏ ਤਾਂ ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚਿਮੜ ਜਾਵੇਗੀ, ਕੋਈ ਸੂਈ ਲਟਕਣ ਲੱਗ ਜਾਵੇਗੀ, ਕੋਈ ਸੂਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਸੂਈ ਪਈ ਹੋਈ ਹਿਲੇਗੀ ਅਤੇ ਕੋਈ ਸੂਈ ਤਾਂ ਹਿਲਦੀ ਹੀ ਨਹੀਂ। ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ ਅੱਡ ਅਸਰ ਹੁੰਦਾ ਹੈ ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜ਼ੰਗ ਲੱਗਿਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸੂਈਆਂ ਆਪਣੇ ਜ਼ੰਗ ਅਥਵਾ ਮੈਲ ਅਨੁਸਾਰ ਹੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਤਾਂ ਬਿਲਕੁਲ ਸਾਫ਼ ਹੈ ਉਹ ਫੌਰਨ ਚੁੰਬਕ ਨੂੰ ਆ ਚਿੰਬੜਦੀ ਹੈ। ਜਿਸ ਸੂਈ ਨੂੰ ਥੋੜ੍ਹਾ ਜਿਹਾ ਜ਼ੰਗ ਲੱਗਿਆ ਹੁੰਦਾ ਹੈ ਉਹ ਉੱਥੇ ਹੀ ਹਿਲਦੀ ਹੈ, ਉੱਠ ਨਹੀਂ ਸਕਦੀ। ਪਰ ਜਿਹੜੀ ਸੂਈ ਜ਼ੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਆਉਂਦਾ ਅਤੇ ਉਹ ਟਸ ਤੋਂ ਮਸ ਨਹੀਂ ਆਉਂਦੀ। ਇਸ ਵਿੱਚ ਚੁੰਬਕ ਦੀ ਕੋਈ ਖਾਮੀ ਨਹੀਂ ਬਲਕਿ ਜ਼ੰਗ ਦਾ ਹੀ ਨੁਕਸ ਹੈ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ। ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇਕਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਸਾਡੇ ਅੰਦਰ ਵੀ ਉਹੀ ਪ੍ਰੀਤ ਡੋਰੀ ਹੈ, ਮਹਾਂਪੁਰਖਾਂ ਦੇ ਅੰਦਰ ਵੀ ਉਹੀ ਪ੍ਰੀਤ ਡੋਰੀ ਹੈ। ਕਿਉਂਕਿ ਸਾਡਾ ਮਨ ਇਤਨਾ ਮੈਲਾ ਹੈ ਕਿ ਉਹ ਪ੍ਰੀਤ ਡੋਰੀ ਉਸਨੂੰ ਪਕੜਦੀ ਨਹੀਂ, ਚੁੰਬਕ ਵਿੱਚ ਤਾਂ ਖਾਮੀ ਨਹੀਂ, ਹੁਣ ਜਿਹੜੀ ਸੂਈ ਨੂੰ ਹੀ ਜ਼ੰਗ ਲੱਗਿਆ ਉਹ ਚੁੰਬਕ ਖਿੱਚਦੀ, ਉਹ ਖਿੱਚਿਆ ਹੀ ਨਹੀਂ ਜਾਂਦਾ। ਇਸੇ ਕਰਕੇ ਗੁਰਮੰਤਰ ਦਾ ਅਭਿਆਸ ਦੱਸਿਆ, ਜਦੋਂ ਦੱਸਦਿਆਂ ਜਪਦਿਆਂ ਜਪਦਿਆਂ ਅੰਤਰ ਧੱਸ ਜਾਂਦਾ ਹੈ। ਪਿੱਛੇ ਪੜ੍ਹਿਆ ਕਿ ਜਦੋਂ ਇਕਾਗਰ ਹੋ ਕੇ ਜਪਦਿਆਂ ਵਾਧੂ ਦੇ ਖਿਆਲਾਂ ਨੂੰ ਪਰੇ ਹੋ ਕਰਕੇ ਗੁਰਮੰਤਰ ਦੇ ਉੱਤੇ ਕੇਂਦਰਿਤ ਕਰਦਿਆਂ ਆਪਣੀ ਸੁਰਤ ਨੂੰ, ਤਾਂ ਮਨ ਦੀ ਮੈਲ ਅੰਦਰੂਨੀ ਦੂਰ ਹੋ ਜਾਂਦੀ, ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਜਦੋਂ ਅੰਤਸ਼ਕਰਨ ਨਿਰਮਲ ਹੁੰਦਾ ਹੈ, ਉਸ ਵੇਲੇ ਇਸ ਨਿਰਮਲ ਹੋਏ ਅੰਤਸ਼ਕਰਨ ਨੂੰ ਪ੍ਰੀਤ ਦੀ ਡੋਰੀ ਖਿੱਚ ਲੈਂਦੀ ਹੈ। ਜਦੋਂ ਖਿੱਚ ਲੈਂਦੀ, ਉਸ ਨਾਲ ਬੱਝ ਜਾਂਦੀ ਹੈ, ਫਿਰ ਆਪਣੇ ਆਪ ਆਤਮਾ ਦੀ ਡੂੰਘਿਆਈਆਂ ਵੱਲ ਸੁਰਤ ਖਿੱਚੀਂਦੀ ਚਲੀ ਜਾਂਦੀ ਹੈ। ਇਸ ਕਰਕੇ ਅਭਿਆਸ ਤੋਂ ਬਾਅਦ ਇਹ ਪ੍ਰੀਤ ਡੋਰੀ ਕੰਮ ਕਰਦੀ ਹੈ, ਕਿਉਂਕਿ ਉਸ ਲਈ ਅੰਤਸ਼ਕਰਨ ਨਿਰਮਲ ਹੋਣਾ ਜ਼ਰੂਰੀ ਹੈ। ਸੋ ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਤ ਹੈ ਅਥਵਾ ਰੱਬ ਤੋਂ ਬੇਮੁੱਖ ਹੈ, ਤਦ ਤਾਈਂ ਸਾਡੀ ਸੁਰਤ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਅਤੇ ਯਕੀਨ ਹੀ ਨਹੀਂ ਆਉਂਦਾ। ਪਰ ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਆਉਂਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ। ਇਹ ਨਿਸ਼ਾਨੀ ਹੈ ਕਿ ਜਿੰਨਾ ਵੀ ਪਿਆਰ ਗੁਰਮੰਤਰ ਨਾਲ ਪਈ ਜਾਂਦਾ ਹੈ, ਸੁਰਤ ਜਿੰਨੀ ਸ਼ਬਦ ਨਾਲ ਖਿਚੀਂਦੀ ਜਾਂਦੀ ਹੈ, ਉਤਨਾ ਹੀ ਬਾਹਰ ਦਾ ਸੰਬੰਧ ਇਨਸਾਨ ਦਾ ਘਟਦਾ ਜਾਂਦਾ ਹੈ। ਉਹ ਫਿਰ ਮੇਲ ਜੁਲ ਕੇ ਰਹਿ ਨਹੀਂ ਸਕਦਾ ਲੋਕਾਂ ਵਿੱਚ, ਠਾਠਾ ਬਾਗਾ ਹੀ ਕਰਦਾ। ਹਾਂਜੀ, ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਆਉਂਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ ਅਤੇ ਉਸਨੂੰ ਆਪਣੇ ਉਦਾਲੇ ਪੁਦਾਲੀ ਦੀ ਸੋਝੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਅਭਿਆਸ ਕਰਦਿਆਂ ਕਰਦਿਆਂ ਜਿਉਂ ਜਿਉਂ ਉੱਚਾ ਉੱਠਦਾ ਹੈ, ਪਹਿਲੇ ਸੰਬੰਧ ਲੋਕਾਂ ਨਾਲ ਘਟਦਾ ਹੈ, ਮਨ ਦੇ ਫੁਰਨੇ ਘਟਦੇ ਹਨ, ਫਿਰ ਹੌਲੀ ਹੌਲੀ ਉਸਨੂੰ ਆਪਣੇ ਉਦਾਲੇ ਪੁਦਾਲੀ ਦੀ ਸੋਝੀ ਨਹੀਂ ਰਹਿੰਦੀ, ਫਿਰ ਬਾਅਦ ਵਿੱਚ ਆਪਣੇ ਸਰੀਰ ਦੀ ਸੁੱਧ ਬੁੱਧ ਵੀ ਨਹੀਂ ਰਹਿੰਦੀ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਭਾਵ ਜਿਹੜੀ ਉਸਦੀ ਚੇਤਨਤਾ ਹੈ, ਇਹ ਪੰਜ ਭੂਤਕ ਸਰੀਰ ਵੱਲੋਂ ਟੁੱਟ ਜਾਂਦੀ ਹੈ। ਉਸਨੂੰ ਅਹਿਸਾਸ ਨਹੀਂ ਹੁੰਦਾ ਮੈਂ ਕੀ ਖਾ ਰਿਹਾ, ਕੀ ਪਹਿਨ ਰਿਹਾ, ਕੀ ਕਰ ਰਿਹਾ, ਬਸ ਅੰਤਰ ਆਤਮੇ ਜੁੜਿਆ ਰਹਿੰਦਾ ਹੈ। ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਜੀਵ ਦਾ ਸਤਿਗੁਰ ਦੇ ਘਰ ਨਵਾਂ ਜਨਮ ਆਉਂਦਾ ਹੈ, ਫਿਰ ਜੀਵ ਦਾ ਸੰਸਾਰਕ ਆਵਾਗਮਨ ਖਤਮ ਹੋ ਜਾਂਦਾ ਹੈ। ਅਸੀਂ ਪੜ੍ਹਦੇ ਹਾਂ ਸਤਿਗੁਰ ਕੈ ਜਨਮੈ ਗਮਨ ਮਿਟਾਇਆ। ਇਸ ਤੋਂ ਇਹੀ ਭਾਵ ਹੈ ਕਿ ਜਦੋਂ ਚੇਤਨਤਾ ਪੰਜ ਭੂਤਕ ਸਰੀਰ ਤੋਂ ਟੁੱਟ ਜਾਂਦੀ ਹੈ, ਜੀਵ ਦਾ ਨਾਮ ਦੇ ਘਰ ਵਿੱਚ ਵਾਸਾ ਹੋ ਜਾਂਦਾ ਹੈ, ਉਸ ਹਾਲਤ ਵਿੱਚ ਜੀਵ ਦਾ ਸਤਿਗੁਰ ਦੇ ਘਰ ਨਵਾਂ ਜਨਮ ਆਉਂਦਾ ਹੈ, ਫਿਰ ਜੀਵ ਦਾ ਸੰਸਾਰਕ ਆਵਾਗਮਨ ਮਿਟ ਜਾਂਦਾ ਹੈ। ਦੂਜੇ ਲਫਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ 'ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਆਉਂਦੀ ਹੈ ਅਤੇ ਗੁਰਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਆਉਂਦਾ ਹੈ ਅਤੇ ਆਤਮਕ ਜੀਵਨ ਦੀ ਪ੍ਰਾਪਤੀ ਆਉਂਦੀ ਹੈ। ਧਿਆਨ ਦੇਣਾ ਜੀ, ਇੰਨਾ ਸੌਖਾ ਨਹੀਂ ਹੈ। ਜਦੋਂ ਬਾਹਰ ਮਰਦਾ ਇਨਸਾਨ ਸੰਸਾਰ ਵੱਲੋਂ ਆਤਮਕ ਮੰਡਲ ਵਾਲੀ ਧਿਆਨ ਧਰ ਕੇ ਉਸ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਵੇਲੇ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਸ਼ਬਦ ਮਰੈ ਫਿਰ ਮਰਨ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ। ਹਾਂਜੀ, ਬਿਨ ਮੂਹੇ ਕਿਉਂ ਪੂਰਾ ਹੋਏ। ਸ਼ਬਦ ਮਰੈ ਤਿਸ ਨਿਜ ਕਰ ਵਾਸਾ, ਆਵੇ ਨਾ ਜਾਵੇ ਚੂਕੈ ਆਸਾ। ਸ਼ਬਦ ਮਰੈ ਤਾਂ ਸਭ ਕੁਛ ਸੂਝੈ, ਅੰਦਿਨ ਏਕੋ ਜਾਣੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਉੱਪਰਲੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ ਕਿ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਧਿਆਨ ਦੇਣਾ ਜੀ, ਬੜੇ ਵੱਡੇ ਭਾਗਾਂ ਨਾਲ ਮਹਾਂਪੁਰਖਾਂ ਦੀ ਸੰਗਤ ਨਸੀਬ ਹੁੰਦੀ ਹੈ। ਪਿੱਛੇ ਅਸੀਂ ਪੜ੍ਹਿਆ, ਜਦੋਂ ਗੁਰਮੁਖ ਪਿਆਰਿਆਂ ਦੀ ਸੰਗਤ ਨਸੀਬ ਹੋ ਗਈ, ਉਸ ਸੰਗਤ ਵਿੱਚ ਜਾਣ ਦੀ ਭੁੱਖ ਲੱਗ ਗਈ ਵਿਚਰਨ ਦੀ, ਸਮਝ ਲਓ ਪਰਮਾਰਥ ਆਰੰਭ ਹੋ ਗਿਆ। ਕਿਉਂਕਿ ਸਾਧ ਮਹਾਂਪੁਰਖਾਂ ਦੀ ਸੰਗਤ ਤੋਂ ਬਿਨਾਂ ਪਰਮਾਰਥ ਆਰੰਭ ਨਹੀਂ ਆਉਂਦਾ, ਜੀਵ ਐਵੇਂ ਕਰਮ ਕਾਂਡਾਂ ਵਿੱਚ ਫਸਿਆ ਰਹਿੰਦਾ ਹੈ। ਜ਼ਰੂਰੀ ਨੁਕਤਾ ਫਿਰ ਦੁਹਰਾ ਦੇਈਏ ਕਿ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਗੁਰਮੁਖ ਪਿਆਰਿਆਂ ਦੀ ਸੰਗਤ ਮਿਲੀ ਅਤੇ ਅੰਦਰੋਂ ਭੁੱਖ ਉੱਠੀ, ਇਸ ਸੰਗਤ ਵਿੱਚ ਵਿਚਰਨ ਦਾ ਪਰਮਾਰਥ ਆਰੰਭ ਹੋ ਗਿਆ। ਪਰਮਾਰਥ ਆਰੰਭ ਹੋਇਆ, ਅਧਿਆਤਮਕ ਜੀਵਨ ਸ਼ੁਰੂ ਨਹੀਂ ਹੋਇਆ ਹਾਲੇ। ਕਿਉਂਕਿ ਅਧਿਆਤਮਿਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਜਿਸ ਵੇਲੇ ਸਿਮਰਨ ਅਟੁੱਟ ਚਾਲੂ ਹੋ ਗਿਆ, ਸਮਝ ਲਓ ਅਧਿਆਤਮਿਕ ਜੀਵਨ ਦੀ ਸ਼ੁਰੂਆਤ ਉਸ ਵੇਲੇ ਹੋਈ। ਮਹਾਂਪੁਰਖਾਂ ਨੇ ਹਰ ਲੇਖ ਵਿੱਚ ਸਿਮਰਨ ਦੇ ਨਾਲ ਅਟੁੱਟ ਲਫਜ਼ ਵਰਤਿਆ ਹੈ। ਜੇ ਹੁਣ ਅੰਮ੍ਰਿਤ ਵੇਲੇ ਅਸੀਂ ਸਿਮਰਨ ਵਿੱਚ ਹਾਜ਼ਰੀ ਭਰੀ ਅਤੇ ਸਾਰਾ ਦਿਨ ਭੁੱਲੇ ਰਹੇ ਅਤੇ ਸ਼ਾਮ ਨੂੰ ਫਿਰ ਹਾਜ਼ਰੀ ਭਰੀ, ਇਹ ਅਟੁੱਟ ਤਾਂ ਨਾ ਹੋਇਆ, ਵਿੱਚੇ ਟੁੱਟ ਗਿਆ, ਗੈਪ ਪੈ ਗਿਆ। ਅਤੇ ਜਦੋਂ ਸਿਮਰਨ ਅੰਮ੍ਰਿਤ ਵੇਲੇ ਅਸੀਂ ਕੀਤਾ, ਇੱਥੋਂ ਹਾਜ਼ਰਾ ਛਕਣ ਵੇਲੇ ਸਿਮਰਨ ਰੱਖਿਆ ਰਸਨਾ 'ਤੇ, ਫਿਰ ਸੌਣ ਤੋਂ ਬਾਅਦ ਉੱਠ ਕੇ ਫਿਰ ਰਸਨਾ 'ਤੇ ਸਿਮਰਨ ਰੱਖਿਆ, ਇਸ਼ਨਾਨ ਵੇਲੇ ਸਿਮਰਨ ਨੂੰ ਯਾਦ ਰੱਖਿਆ, ਕੱਪੜੇ ਪਹਿਨਣ ਵੇਲੇ, ਅਤੇ ਫਿਰ ਸ਼ਾਮ ਜਦੋਂ ਫਿਰ ਸਮਾਗਮ ਦਾ ਟਾਈਮ ਹੋਇਆ ਅਤੇ ਭੱਜ ਕੇ ਇੱਥੇ ਆਏ, ਉਸ ਤੋਂ ਪਹਿਲੇ ਭੱਜ ਭੱਜ ਕੇ, ਤਾਂ ਫਿਰ ਇਸ ਨੂੰ ਕਹਿੰਦੇ ਹਨ ਅਟੁੱਟ। ਕਿਉਂਕਿ ਸੰਗਤ ਵਿੱਚ ਇੱਕ ਪਰਵਾਹ ਚੱਲਦਾ ਹੈ ਸਿਮਰਨ ਦਾ, ਇੱਥੋਂ ਅਸੀਂ ਅਟੁੱਟ ਸ਼ੁਰੂ ਕਰ ਸਕਦੇ ਹਾਂ। ਜੇ ਇੱਥੇ ਲਗਾਤਾਰ ਅਸੀਂ ਸਵਾਸ ਸਵਾਸ ਜਪਣ ਦੀ ਆਦਤ ਪਾਈਏ ਤਾਂ ਫਿਰ ਇੱਥੇ ਤਾਂ ਕੋਈ ਰੁਝੇਵਾਂ ਹੁੰਦਾ ਨਹੀਂ, ਅਤੇ ਘਰ ਜਾ ਕੇ ਫਿਰ ਰੁਝੇਵਿਆਂ ਵਿੱਚ ਵੀ ਅਸੀਂ ਅਟੁੱਟ ਸਿਮਰਨ ਕਰ ਸਕਦੇ ਹਾਂ। ਕਿਉਂਕਿ ਅਟੁੱਟ ਨਹੀਂ ਕਰਾਂਗੇ ਤਾਂ ਅਧਿਆਤਮਿਕ ਜੀਵਨ ਸ਼ੁਰੂ ਨਹੀਂ ਹੁੰਦਾ, ਮਹਾਂਪੁਰਖਾਂ ਦੇ ਬਚਨ ਨੇ। ਸੋ ਅਧਿਆਤਮਿਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਇਹ ਲਾਜ਼ਮੀ ਹੈ। ਜਦੋਂ ਸਵਾਸ ਸਵਾਸ ਸਿਮਰਨ ਦੀ ਆਦਤ ਪੈ ਗਈ, ਸਮਝ ਲਓ ਅਧਿਆਤਮਿਕ ਜੀਵਨ ਦੀ ਸ਼ੁਰੂਆਤ ਹੋ ਗਈ। ਪਰ ਅੱਗੇ ਇੱਕ ਹੋਰ ਨੁਕਤਾ ਹੈ, ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਹਾਂਜੀ, ਜੇ ਬੇਧਿਆਨੇ ਜਪੀ ਗਏ ਤਾਂ ਅੱਜ ਸਾਡੇ ਕੋਲ ਇਹ ਚਾਰ ਅੱਖਰ ਗੁਰਮੰਤਰ ਨੇ, ਅਤੇ 10 ਸਾਲ ਬਾਅਦ ਵੀ ਅਸੀਂ ਦੇਖਾਂਗੇ ਉਹੀ ਉਹ ਚਾਰ ਅੱਖਰ ਹੀ ਸਾਡੇ ਪੱਲੇ ਆਉਣਗੇ। ਅੱਗੋਂ ਦੀ ਖੇਡ ਦਾ ਸਾਨੂੰ ਪਤਾ ਨਹੀਂ ਚੱਲੇਗਾ। ਪਤਾ ਉਦੋਂ ਚੱਲੇਗਾ ਜਿਹੜੀ ਵਿਧੀ ਸ਼ੁਰੂਆਤ ਵਿੱਚ ਦੱਸੀ ਸੀ ਕਿ ਆਪਣੇ ਵਾਧੂ ਦੇ ਖਿਆਲਾਂ ਨੂੰ ਲਾਂਭੇ ਕਰਕੇ ਗੁਰਮੰਤਰ ਦੇ ਉੱਤੇ ਆਪਣੀ ਸੁਰਤ ਨੂੰ ਕੇਂਦਰਿਤ ਕਰਾਂਗੇ। ਉਸ ਧਿਆਨ ਨਾਲ ਜਦੋਂ ਅਟੁੱਟ ਗੁਰਮੰਤਰ ਦਾ ਅਭਿਆਸ ਕਰਾਂਗੇ ਫਿਰ ਕੀ ਹੋਏਗਾ, ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ, ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਵਿੱਚ ਫਿਰ ਬਦਲ ਜਾਂਦੇ ਹਨ। ਫਿਰ ਭਾਵਨਾ ਵਾਲੇ ਉਨਮਨ ਉੱਤੇ ਇਲਾਹੀ ਬਖਸ਼ਿਸ਼ ਦੀਆਂ ਕਿਰਨਾਂ ਪੈਂਦੀਆਂ ਹਨ। ਫਿਰ ਇਲਾਹੀ ਕਿਰਨਾਂ ਦੁਆਰਾ ਆਤਮਕ ਛੋਹ ਅਥਵਾ ਪਾਰਸ ਕਲਾ ਵਰਤਦੀ ਹੈ। ਇਸ ਆਤਮਕ ਛੋਹ ਦੁਆਰਾ ਰੂਹ ਨੂੰ ਅੰਤਰ ਆਤਮੇ ਖਿੱਚ ਪੈਂਦੀ ਹੈ। ਇਸ ਆਤਮਕ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ। ਸੁਰਤੀ ਉਸ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ ਸੁਰਤ ਤੋਂ ਚੇਲਾ। ਸੋ ਸ਼ਬਦ ਅਥਵਾ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਫਿਰ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿੱਚੀਂਦੀ ਚਲੀ ਜਾਂਦੀ ਹੈ। ਹਾਂਜੀ, 3 ਨੁਕਤੇ ਸਨ, ਫਿਰ ਦੁਹਰਾ ਦਈਏ। ਪਰਮਾਰਥ ਦਾ ਆਰੰਭ ਮਹਾਂਪੁਰਖਾਂ ਦੀ ਸੰਗਤ ਵਿੱਚ ਵਿਚਰਨ ਨਾਲ, ਅਧਿਆਤਮਿਕ ਜੀਵਨ ਦਾ ਆਰੰਭ ਅਟੁੱਟ ਸਿਮਰਨ ਸ਼ੁਰੂ ਕਰਨ ਨਾਲ, ਸਿਮਰਨ ਦੀ ਪਾਰਸ ਕਲਾ ਦਾ ਉਦੋਂ ਵਰਤਣਾ ਸ਼ੁਰੂ ਹੁੰਦਾ ਹੈ ਜਦੋਂ ਧਿਆਨ ਨਾਲ ਇਕਾਗਰ ਹੋ ਕੇ ਗੁਰਮੰਤਰ 'ਤੇ ਸੁਰਤ ਕੇਂਦਰਿਤ ਕਰਦੇ ਹਾਂ। ਸੋ ਇਸੇ ਕਰਕੇ ਲਿਖਿਆ ਹੈ ਕਿ ਜਪੀ ਜਾਓ, ਕਿਸੇ ਮਹਾਂਪੁਰਖ ਨੇ ਲਿਖਿਆ ਹੈ। ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ, ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ। ਕਿਉਂਕਿ ਪੜ੍ਹਿਆ ਅਟੁੱਟ ਸਿਮਰਨ ਕਰਨਾ ਹੈ, ਅਟੁੱਟ ਲਈ ਫਿਰ ਸਵਾਸ ਸਵਾਸ ਜਪਣਾ ਜ਼ਰੂਰੀ ਹੈ, ਨਿੱਤ ਦੇ ਕੰਮਾਂ ਕਾਜਾਂ ਵਿੱਚ ਵੀ ਜਪਣਾ ਹੈ। ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਗੁਰਮੰਤਰ ਨੂੰ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ ਅਤੇ ਆਪਣੇ ਜੀਵਨ ਵਿੱਚ ਢਾਲ ਲਓ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਤਸ ਵਸ ਰਸ ਜਾਵੇ ਅਤੇ ਤੁਹਾਡੇ ਅਨੁਭਵੇ ਸੁਣਨ ਲੱਗ ਜਾਵੇ। ਕਿਉਂਕਿ ਪਿੱਛੇ ਪੜ੍ਹੇ ਇੱਥੋਂ ਤੱਕ ਹੀ ਸਾਡਾ ਉਦਮ ਹੈ। ਇਤਨਾ ਜਪੀਏ ਕਿ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਵੇ ਅਤੇ ਸਾਡੇ ਅਨੁਭਵੇ 'ਚ ਉਹ ਸੁਣਨ ਲੱਗ ਪਵੇ ਅਤੇ ਤੁਹਾਡਾ ਆਪਾ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ ਅਤੇ ਤੁਸੀਂ ਆਪ ਹੀ ਗੁਰਮੰਤਰ ਦਾ ਰੂਪ ਬਣ ਜਾਓ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਸੋ ਇੱਥੋਂ ਤਾਂ ਇਹ ਸਿਲਸਿਲਾ ਸਫ਼ਰ ਦਾ ਸ਼ੁਰੂ ਹੋਇਆ, ਜਦੋਂ ਸਾਧ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕੀਤਾ, ਉਹ ਵੀ ਧਿਆਨ ਨਾਲ। ਇਸ ਤੋਂ ਅਗਾਂਹ ਪਰਮਾਰਥ ਦੇ ਰਾਹ 'ਤੇ ਚੱਲਣ ਵਾਲਿਆਂ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ, ਭੁਲੇਖੇ, ਉਤਰਾਈਆਂ, ਚੜ੍ਹਾਈਆਂ, ਔਕੜਾਂ ਅਤੇ ਮੁਖਾਲਫਤਾਂ ਵਿੱਚ ਦੀ ਲੰਘਣਾ ਪੈਂਦਾ ਹੈ। ਸੋ ਮਹਾਂਪੁਰਖਾਂ ਨੇ ਅੱਗੋਂ ਉਹਨਾਂ ਲਈ ਜ਼ਿਕਰ ਕੀਤਾ ਹੈ ਜਿਹੜੇ ਇਸ ਰਸਤੇ 'ਤੇ ਚੱਲ ਪਏ ਹਨ। ਉੱਥੇ ਜਿਹੜੀਆਂ ਜਿਹੜੀਆਂ ਔਕੜਾਂ ਜਾਂ ਭੁਲੇਖੇ ਆਉਂਦੇ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾ ਭੁਲੇਖਾ ਇਹ ਆਉਂਦਾ ਹੈ ਕਿ ਜੀਵ ਆਪਣੀ ਧਾਰਮਿਕ ਅਵਸਥਾ ਅਤੇ ਅਧਿਆਤਮਿਕ ਅਵਸਥਾ ਵਿੱਚ ਪਹਿਚਾਣ ਨਹੀਂ ਕਰ ਪਾਉਂਦਾ। ਥੋੜ੍ਹਾ ਬਹੁਤ ਜਦੋਂ ਰਸ ਆ ਜਾਂਦਾ ਹੈ ਉਹ ਸਮਝ ਲੈਂਦਾ ਮੈਂ ਅਧਿਆਤਮਿਕ ਅਵਸਥਾ 'ਤੇ ਪਹੁੰਚ ਗਿਆ। ਇੱਥੇ ਆ ਕੇ ਜਾਂ ਤਾਂ ਉਸਨੂੰ ਭੈੜੀਵਾਦੀ ਉਪਦੇਸ਼ ਦੇਣ ਦੀ ਲੱਗ ਜਾਂਦੀ ਹੈ, ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ, ਜਾਂ ਆਪਣਾ ਉਦਮ ਭੁੱਲ ਜਾਂਦਾ ਕਿਉਂਕਿ ਇਹ ਸਮਝਦਾ ਮੈਂ ਅਧਿਆਤਮਿਕ ਅਵਸਥਾ ਵਿੱਚ ਹਾਂ, ਇਸ ਕਰਕੇ ਉਤਾਂਹ ਨਹੀਂ ਉੱਠਦਾ ਧਾਰਮਿਕ ਅਵਸਥਾ ਤੋਂ ਅਧਿਆਤਮਿਕਤਾ ਵੱਲ ਉਦਮ ਨਹੀਂ ਕਰਦਾ, ਜਾਂ ਫਿਰ ਮਹਾਂਪੁਰਖਾਂ ਦੀ ਰੀਸ ਕਰਕੇ ਇਸ ਅਵਸਥਾ ਵਿੱਚ ਇਹੋ ਜਿਹੇ ਕਰਮ ਕਰ ਬੈਠਦਾ ਹੈ ਜਿਹੜੇ ਇਸ ਦੇ ਵਿੱਤ ਤੋਂ ਬਾਹਰ ਆਉਂਦੇ ਹਨ, ਇਸ ਤਰ੍ਹਾਂ ਉਸਦੀ ਸੁਰਤ ਡਿੱਗਦੀ ਹੈ ਕਿ ਫਿਰ ਕਦੀ ਉੱਠ ਹੀ ਨਹੀਂ ਸਕਦੀ। ਸੋ ਇਸ ਕਰਕੇ ਮਹਾਂਪੁਰਖਾਂ ਨੇ ਸਭ ਤੋਂ ਪਹਿਲਾਂ ਸਾਨੂੰ ਪਹਿਚਾਣ ਦੱਸੀ ਹੈ, ਇਹ ਤੁਹਾਡੀ ਧਾਰਮਿਕ ਅਵਸਥਾ ਹੈ, ਇਹ ਤੁਹਾਡੀ ਅਧਿਆਤਮਿਕ ਅਵਸਥਾ ਹੈ, ਤਾਂ ਕਿ ਪਹਿਚਾਣ ਕਰੀਏ ਭੁਲੇਖਾ ਨਾ ਖਾਈ। ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ, ਇਸ ਲਈ ਉਸਦੇ ਦੁਨਿਆਵੀ ਅਤੇ ਧਾਰਮਿਕ ਖਿਆਲ, ਨਿਸ਼ਚੇ, ਕਰਮ ਧਰਮ, ਜੀਵਨ ਸੇਧ, ਜੀਵਨ ਇਹ ਇੱਕ ਪੱਖੀ, ਅਧੂਰਾ, ਸੀਮਤ ਅਤੇ ਗਲਤ ਹੋ ਸਕਦਾ ਹੈ। ਅਧਿਆਤਮਿਕਤਾ ਅਤ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ ਜੋ ਬੁੱਧੀ ਦੀ ਸਮਝ ਦੀ ਪਕੜ ਤੋਂ ਪਰੇ ਹੈ। ਅਧਿਆਤਮਿਕ ਅਵਸਥਾ ਦੀ ਬਿਸਮਾਦੀ ਪਿਰਮ ਖੇਲ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ, ਸੀਜਿਆ, ਪਹਿਚਾਣਿਆ ਅਤੇ ਮਾਣਿਆ ਜਾ ਸਕਦਾ ਹੈ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਿਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖਵਾਦ, ਵਿਵਾਦ, ਰਾਮ ਰੋਲੇ ਅਤੇ ਝਗੜੇ ਆਉਂਦੇ ਰਹਿੰਦੇ ਹਨ। ਅਧਿਆਤਮਿਕਤਾ ਨੂੰ ਸਮਝ ਨਹੀਂ ਸਕਦੇ, ਬੁੱਧੀ ਨੂੰ ਤਾਂ ਸਮਝ ਆਉਂਦੀ ਨਹੀਂ ਮਹਾਂਪੁਰਖਾਂ ਦੀਆਂ ਗੱਲਾਂ, ਇਸ ਲਈ ਉਹ ਨੁਕਤਾਚੀਨੀ ਵਾਦ ਵਿਵਾਦ ਕਰਦੇ ਹਨ। ਅਧਿਆਤਮਿਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਕਪਨ ਦੀ ਪੂਰਨਤਾ ਸਮਝ ਲੈਂਦੇ ਹਨ ਅਤੇ ਅਜਾਈ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸੇ ਕਾਰਨ ਇਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ, ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰਦੇ ਜਾਂਦੇ ਹਨ ਅਤੇ ਮਾਇਕੀ ਰਸਾਤਲ ਵਿੱਚ ਮੁੜ ਫਸ ਜਾਂਦੇ ਹਨ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ ਉਹਨਾਂ ਦਾ ਧਾਰਮਿਕ ਅਭਿਮਾਨ ਵੱਧਦਾ ਜਾਂਦਾ ਹੈ, ਪਰ ਉਹ ਖੁਦ ਇਸ ਤੋਂ ਅਣਜਾਣ, ਬੇਖਬਰ ਅਤੇ ਬੇਪਰਵਾਹ ਹੁੰਦੇ ਹਨ। ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਅਤੇ ਆਤਮਕ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਇਹ ਨਿਰਣਾ ਕਰਨਾ ਜ਼ਰੂਰੀ ਹੈ, ਤਾਂ ਕਿ ਅਭਿਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ, ਪਹਿਚਾਣ ਅਤੇ ਨਿਰਣਾ ਕਰ ਸਕਣ। ਹੇਠਲੇ ਬਿਓਰੇ ਦੁਆਰਾ ਇਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾ ਸਕਦਾ ਹੈ। ਸੋ ਇੱਥੇ ਮਹਾਂਪੁਰਖਾਂ ਨੇ ਨਿਸ਼ਾਨੀਆਂ ਦੱਸੀਆਂ ਹਨ ਕਿ ਜੇ ਧਾਰਮਿਕ ਜੀਵਨ ਵਿੱਚ ਵਿਚਰਦੇ ਹਾਂ ਤਾਂ ਉਦਮ ਕਰਨਾ ਚਾਹੀਦਾ ਹੈ ਅਧਿਆਤਮਿਕਤਾ ਵੱਲ, ਅਤੇ ਉਸਦੀਆਂ ਨਿਸ਼ਾਨੀਆਂ ਦੱਸੀਆਂ ਹਨ, ਅਤੇ ਅਧਿਆਤਮਿਕ ਜੀਵਨ ਦੀਆਂ ਵੀ ਨਿਸ਼ਾਨੀਆਂ ਦੱਸੀਆਂ ਹਨ, ਤਾਂ ਕਿ ਆਪਣੇ ਮਨ ਨੂੰ ਅਸੀਂ ਖੋਜ ਕਰ ਸਕੀਏ ਕਿੱਥੇ ਅਸੀਂ ਭੁਲੇਖੇ ਵਿੱਚ ਤਾਂ ਨਹੀਂ ਹਾਂ, ਵਿਚਰੇ ਹੇਠਾਂ ਅਤੇ ਆਪਣੇ ਆਪ ਨੂੰ ਉਤਲੀਆਂ ਅਵਸਥਾਵਾਂ 'ਤੇ ਸਮਝਦੇ ਜਾਈਏ। ਧਾਰਮਿਕ ਅਵਸਥਾ ਵਿੱਚ ਧਾਰਮਿਕ ਸਾਧਨ ਹਨ, ਇੱਥੇ ਹੋਮੇ ਦੇ ਦਾਇਰੇ ਵਿੱਚ ਹੈ ਇਹ ਅਵਸਥਾ, ਉਹ ਆਤਮਕ ਖੇਲ ਹੈ ਅਧਿਆਤਮਿਕ ਅਵਸਥਾ, ਅਤੇ ਉਹ ਹੋਮੇ ਦੇ ਦਾਇਰੇ ਵਿੱਚ ਨਹੀਂ ਕਿਰਿਆ ਕਰਮ, ਉਹ ਗੁਰੂ ਦੀ ਬਖਸ਼ਿਸ਼ ਹੈ। ਧਾਰਮਿਕ ਅਵਸਥਾ ਦੀ ਨਿਸ਼ਾਨੀ ਇਹ ਹੈ ਕਿ ਉਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ, ਮਨ ਆਪਣੇ ਆਪ ਸਿਮਰਨ ਵੱਲ ਨਹੀਂ ਜਾਂਦਾ, ਉਦਮ ਕਰਨਾ ਪੈਂਦਾ ਹੈ, ਹੱਠ ਨਾਲ ਮਨ ਨੂੰ ਮੋੜ ਮੋੜ ਕੇ ਸਿਮਰਨ ਕਰਨਾ ਪੈਂਦਾ ਹੈ। ਪਰ ਅਧਿਆਤਮਿਕ ਅਵਸਥਾ ਵਿੱਚ ਆਪ ਮੁਹਾਰੇ ਸਿਮਰਨ ਚੱਲਦਾ ਹੈ, ਬਾਹਰ ਭਜਦਾ ਹੀ ਨਹੀਂ ਮਨ, ਯਾਨੀ ਧਾਰਮਿਕ ਅਵਸਥਾ ਵਿੱਚ ਮਨ ਮੱਲੋ ਮੱਲੀ ਬਾਹਰ ਭਜਦਾ ਹੈ, ਅਤੇ ਅਧਿਆਤਮਿਕ ਅਵਸਥਾ ਵਿੱਚ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਆਪਣੇ ਆਪ ਖਿੱਚੀਂਦੀ ਜਾਂਦੀ ਹੈ, ਬਾਹਰ ਭਜਦਾ ਹੀ ਨਹੀਂ ਮਨ। ਧਾਰਮਿਕ ਅਵਸਥਾ ਦੀ ਨਿਸ਼ਾਨੀ ਹੈ ਰੁੱਖਾ, ਸੁੱਕਾ, ਫੋਕਾ, ਤਰਲਾ ਅਥਵਾ ਅਲੂਣੀ ਸਿਲ ਚਟਣੀ। ਸਿਮਰਨ ਕਰਦੇ ਹਾਂ ਪਰ ਕਈ ਵਾਰੀ ਵਿੱਚੋਂ ਸਵਾਦ ਨਹੀਂ ਆਉਂਦਾ, ਕਈ ਵਾਰੀ ਆਉਂਦਾ ਹੈ, ਕਈ ਵਾਰੀ ਰੁੱਖਾ ਸੁੱਕਾ ਹੋ ਜਾਂਦਾ ਹੈ, ਤਾਂ ਸਮਝ ਲਓ ਅੱਜ ਅਸੀਂ ਧਾਰਮਿਕ ਅਵਸਥਾ ਵਿੱਚ ਵਿਚਰਦੇ ਹਾਂ। ਅਤੇ ਜੇ ਹਮੇਸ਼ਾ ਗੁਰੂ ਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ ਤਾਂ ਉਹ ਅਧਿਆਤਮਿਕ ਅਵਸਥਾ ਹੈ। ਧਾਰਮਿਕ ਅਵਸਥਾ ਇਹ ਬਾਰਮੁਖੀ ਧਰਮ ਹੈ, ਇਹ ਭਰਮ ਭੁਲਾਵੇ ਦਾ ਹਨੇਰ ਹੈ। ਇਸ ਦੀ ਇੱਕ ਹੋਰ ਨਿਸ਼ਾਨੀ ਇਹ ਹੈ ਕਿ ਇੱਥੇ ਕਬਹੂੰ ਜੀਅੜਾ ਉਬ ਚੜਤ, ਕਬਹੂੰ ਜਾਏ ਪਿਆਲੇ। ਹਾਂਜੀ, ਕਦੀ ਤਾਂ ਇਤਨਾ ਉਤਾਂਹ ਉੱਠਦਾ ਕਿ ਆਪੇ ਤੋਂ ਬਾਹਰ ਹੋ ਜਾਂਦਾ ਹੈ, ਸ਼ੋਅ ਕਰਦਾ ਹੈ, ਕਦੀ ਇਤਨਾ ਨੀਵਾਂ ਜਾਂਦਾ ਕਿ ਸੁਰਤੀ ਢਹਿ ਪੈਂਦੀ ਹੈ। ਅਤੇ ਅਧਿਆਤਮਿਕ ਅਵਸਥਾ ਇੱਥੇ ਤਾਂ ਆਤਮਕ ਮੰਡਲ ਦੀ ਖੇਲ ਨਿਰਾਲੀ ਹੈ, ਆਤਮਕ ਪ੍ਰਕਾਸ਼ ਹੈ, ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਿਣਾਓ ਅਥਵਾ ਸਹਿਜ ਦੀ ਮੌਜ ਹੈ। ਇੱਥੇ ਨਾ ਉਤਾਵਲਾਪਨ ਹੈ, ਨਾ ਦਿਖਾਵਾ ਹੈ, ਨਾ ਢਹਿੰਦੀਆਂ ਗਲਾਂ, ਇੱਥੇ ਤਾਂ ਇੱਕ ਸਹਿਜ ਦੀ ਮੌਜ ਹੈ, ਪਿਰਮ ਰਸ ਦਾ ਇੱਕ ਮੱਧਮ ਵੇਗ ਹੈ। ਧਾਰਮਿਕ ਅਵਸਥਾ ਇਹ ਕਰਮ ਧਰਮ ਹੈ। ਇਹ ਅਵਸਥਾ ਜਨਮ ਮਰਨ ਵਿੱਚ ਹੈ। ਇਹ ਸਿਰਫ ਮਾਨਸਿਕ ਧਿਆਨ ਹੈ। ਇਹ ਪਰਮਾਰਥਕ ਪੰਧ ਹੈ, ਰਸਤਾ ਹੈ। ਪਰ ਅਧਿਆਤਮਕ ਅਵਸਥਾ ਉਹ ਕਰਮ ਧਰਮ ਨਹੀਂ। ਉੱਥੇ ਤਾਂ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ। ਉੱਥੇ ਸਦੀਵੀ ਨਵਾਂ ਜੀਵਨ ਹੈ। ਉਹ ਮਾਨਸਿਕ ਧਿਆਨ ਨਹੀਂ, ਉਹ ਤਾਂ ਅੰਤਰ ਆਤਮਿਕ ਸੁਰਤ ਹੈ। ਉਹ ਪਰਮਾਰਥਕ ਪੰਧ ਨਹੀਂ, ਉਹ ਆਤਮਕ ਮੰਜ਼ਲ ਹੈ। ਸੋ ਧਾਰਮਿਕ ਅਵਸਥਾ ਇਹ ਬਾਹਰਮੁੱਖ ਮਾਨਸਿਕ ਕਿਰਿਆ ਹੈ, ਉਹ ਅੰਤਰਮੁਖੀ ਬਿਸਮਾਦੀ ਖੇਲ ਹੈ ਅਧਿਆਤਮਕ ਅਵਸਥਾ। ਧਾਰਮਿਕ ਅਵਸਥਾ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ। ਕਦੀ ਸੁਖੀ ਆਉਂਦੇ ਹਾਂ, ਕਦੀ ਦੁੱਖ ਮਹਿਸੂਸ ਹੁੰਦਾ ਹੈ। ਪਰ ਅਧਿਆਤਮਕ ਅਵਸਥਾ ਵਿੱਚ ਹਰ ਹਾਲਤ ਵਿੱਚ ਜੀਵ ਸਦੀ ਵੀ ਆਨੰਦਿਤ ਰਹਿੰਦਾ ਹੈ। ਉੱਥੇ ਕੋਈ ਦੁੱਖ ਸੁੱਖ ਨਹੀਂ। ਧਾਰਮਿਕ ਅਵਸਥਾ ਵਿੱਚ ਦੂਜਾ ਭਾਵ ਹੈ, ਇਹ ਮੈਂ ਹਾਂ, ਇਹ ਤੂੰ ਹੈ, ਇਹ ਮੇਰਾ ਪੁੱਤਰ ਹੈ, ਫਲਾਣੇ ਦਾ, ਇਹ ਫਲਾਣਾ ਧਰਮ। ਪਰ ਅਧਿਆਤਮਕ ਅਵਸਥਾ ਉੱਥੇ ਸਭ ਪਾਸੇ ਪਰਮਾਤਮਾ ਆਪੇ ਆਪ ਹੈ, ਕੋਈ ਦੂਜਾ ਭਾਵ ਨਹੀਂ। ਧਾਰਮਿਕ ਅਵਸਥਾ ਵਿੱਚ ਧਾਰਮਿਕ ਅਵਸਥਾ ਵਿੱਚ ਢਹਿਣ ਦੀਆਂ ਕਲਾਂ ਵੀ ਹੋ ਜਾਂਦੀਆਂ ਹਨ। ਇੱਥੇ ਧਾਰਮਿਕ ਅਭਿਮਾਨ ਆਉਂਦਾ ਹੈ, ਇੱਥੇ ਧਾਰਮਿਕ ਤਵਸਬ ਅਤੇ ਨਫ਼ਰਤ ਹੈ। ਅਧਿਆਤਮਕ ਅਵਸਥਾ ਵਿੱਚ ਕੋਈ ਟਾਈਮ ਦੀਆਂ ਕਲਾ ਨਹੀਂ, ਉੱਥੇ ਸਦੀ ਵੀ ਚੜ੍ਹਦੀਆਂ ਕਲਾ ਹੈ। ਉੱਥੇ ਮੁਝ ਮੈਂ ਰਹਾ ਨਾ ਹੂੰ ਹੈ, ਉੱਥੇ ਸਗਲ ਸੰਗ ਹਮਕੋ ਬਣਿਆਈ ਹੈ। ਸੋ ਧਾਰਮਿਕ ਅਵਸਥਾ ਹਮ ਕੀਆ ਹਮ ਕਰੇਂਗੇ, ਅਧਿਆਤਮਕ ਅਵਸਥਾ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ। ਇਸ ਬਿਓਰੇ ਤੋਂ ਅਸੀਂ ਸਮੇਂ ਸਿਰ ਆਪਣੇ ਮਨ ਨੂੰ ਪਰਖ ਸਕਦੇ ਹਾਂ ਕਿ ਸਾਡਾ ਮਨ ਉਤਾਹਾਂ ਅਧਿਆਤਮਿਕਤਾ ਵੱਲ ਉੱਠਿਆ ਹੈ ਕਿ ਹਾਲੇ ਉੱਥੇ ਹੀ ਵਿਚਰ ਰਿਹਾ ਹੈ। ਇਸ ਤੋਂ ਗਾਂ ਇੱਕ ਹੋਰ ਭੁਲੇਖਾ, ਉਹ ਜਿਹੜਾ ਜਗਿਆਸੂ ਇਸ ਪਾਸੇ ਚੱਲਦਾ ਹੈ, ਇਕਾਗਰ ਹੁੰਦਾ ਹੈ ਥੋੜ੍ਹਾ ਬਹੁਤ, ਉਸਨੂੰ ਕੁਝ ਰਿਧੀਆਂ ਸਿੱਧੀਆਂ ਜਾਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ, ਉਸਦਾ ਵਿਸਥਾਰ ਹੈ। ਗੁਰਮਤ ਵਾਲੀ ਸ਼ਬਦ ਸੁਰਤ ਲਿਵ ਦੀ ਸਹਿਜ ਸਮਾਧ, ਇਹ ਜੋਗੀਆਂ ਵਾਲੀ ਸੁਣ ਸਮਾਧ ਤੋਂ ਵਿਲੱਖਣ ਹੈ। ਜੋਗੀਆਂ ਵਾਲੀ ਸੁਣ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸਵੈਪਨਾ ਦੀ ਅੰਸ਼ ਨਹੀਂ ਆਉਂਦੀ। ਇਸ ਲਈ ਜਦ ਜੋਗੀ ਦੀ ਸਮਾਧੀ ਖੁੱਲ੍ਹਦੀ ਹੈ ਤਾਂ ਉਹ ਮੁੜ ਸਧਾਰਨ ਮਨੁੱਖ ਹੀ ਰਹਿੰਦਾ ਹੈ। ਇਸ ਤਰ੍ਹਾਂ ਸੁਣ ਸਮਾਧੀ ਇਹ ਮਾਨਸਿਕ ਬਿਰਤੀ ਦਾ ਤਜਰਬਾ ਜਾਂ ਕਿਰਿਆ ਹੈ। ਹਾਂਜੀ, ਜੋਗੀ ਲੋਕ ਵੀ ਮਨ ਨੂੰ ਇਕਾਗਰ ਕਰਦੇ ਹਨ, ਉਹ ਵੀ ਸਰੀਰ ਤੋਂ ਬੇਸੁੱਧ ਆਉਂਦੇ ਹਨ। ਪਰ ਉਹਨਾਂ ਦਾ ਬੇਸੁੱਧ ਆਉਣਾ ਹੋਰ ਤਰੀਕੇ ਦਾ ਹੈ। ਉਹ ਜਦੋਂ ਬੈਠਦੇ ਹਨ, ਇਕਾਗਰ ਕਰਦੇ ਹਨ, ਅਫੁਰ ਅਵਸਥਾ ਵਿੱਚ ਜਾ ਕੇ ਬੇਸੁੱਧ ਹੋ ਜਾਂਦੇ ਹਨ, ਅਤੇ ਜਦੋਂ ਤੁਰਨ ਫਿਰਨ, ਉਸ ਵੇਲੇ ਇਹਨਾਂ ਦੀ ਸਮਾਧੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਐਸੀ ਸੁਣ ਸਮਾਧ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਅਤੇ ਜੋਗੀ ਇਹਨਾਂ ਨੂੰ ਆਤਮਕ ਪ੍ਰਾਪਤੀ ਅਥਵਾ ਮੰਜ਼ਲ ਸਮਝ ਕੇ ਇਸ ਵਿੱਚ ਸੰਤੁਸ਼ਟ ਹੋ ਜਾਂਦਾ ਹੈ। ਬਲਕਿ ਭਲਾ ਭਲੇਰਾ ਬਣ ਕੇ ਚੇਲੇ ਚਾਟਲਿਆਂ, ਚੇਲੇ ਬਾਲਿਆਂ ਅਤੇ ਠਾਠ ਬਾਟ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ, ਬੇਖਬਰ ਅਤੇ ਬੇਪਰਵਾਹ ਅਤੇ ਵਾਂਝਾ ਰਹਿੰਦਾ ਹੈ। ਕੋਈ ਥੋੜ੍ਹੀ ਬਹੁਤ ਅੰਤਰਯਾਮ ਤਾਂ ਆ ਗਈ, ਦੂਸਰੇ ਨੂੰ ਦਿਖਾਉਣਾ ਸ਼ੁਰੂ ਕਰ, ਹਾਂਜੀ ਫਲਾਣੇ ਟਾਈਮ 'ਤੇ ਤੂੰ ਫਲਾਣਾ ਕੰਮ ਕਰ ਰਿਹਾ ਸੀ, ਆਪਣੇ ਚੇਲੇ ਵਧਾਉਣ ਲਈ, ਆਪਣਾ ਪ੍ਰਭਾਵ ਪਾਉਣ ਲਈ। ਜਰ ਨਹੀਂ ਸਕਦਾ ਇਸ ਸ਼ਕਤੀ ਨੂੰ, ਇਹ ਤਾਂ ਜੋਗੀਆਂ ਦੇ ਕੰਮ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਕ ਮੰਡਲ ਦੀ ਪਿਰਮ ਖੇਲ ਦੀ ਸਹਿਜ ਸਮਾਧ ਹੋਰਵੇਂ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਆਉਂਦੀ ਜਾਂਦੀ ਹੈ। ਲਿਵਲੀਨ ਹੋਈ ਸੁਰਤ ਉੱਤੇ ਜਦ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗਜਦਾ ਹੈ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਇਸ ਤਰ੍ਹਾਂ ਤ੍ਰੈ ਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਅਤੇ ਬਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਡ ਜਾਂਦੀ ਹੈ। ਫਿਰ ਸ਼ਬਦ ਅੰਦਰ ਬਾਹਰ ਸਰਬ ਰਵਰਿਆ ਭਰਪੂਰ ਜਾਪਦਾ ਹੈ। ਇਸ ਨੂੰ ਸਹਿਜ ਸਮਾਧ ਜਾਂ ਸਹਿਜ ਤੁਨ ਕਿਹਾ ਜਾਂਦਾ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਜਗਿਆਸੂ ਦੀ ਮੌਤ ਦੇ ਬਰਾਬਰ ਆਉਂਦਾ ਹੈ। ਇਹ ਰਸਤਾ ਤਾਂ ਇਹ ਕਿਸ ਰਿਧੀਆਂ ਸਿੱਧੀਆਂ ਅਤੇ ਸ਼ਕਤੀਆਂ ਵੱਲ ਤਾਂ ਧਿਆਨ ਜਾਂਦਾ ਹੀ ਨਹੀਂ, ਉੱਥੇ ਤਾਂ ਇੱਕ ਸਹਿਜ ਦੀ ਮੌਜ ਹੈ। ਅਤੇ ਉਸ ਵਿੱਚੋਂ ਜਦੋਂ ਧਿਆਨ ਨਿਕਲਦਾ ਹੈ, ਜਗਿਆਸੂ ਨੂੰ ਮੌਤ ਦੇ ਬਰਾਬਰ ਮਹਿਸੂਸ ਹੁੰਦਾ ਹੈ। ਜੈ ਜੈ ਦੇਖਾਂ ਤੈਂ ਹਜ਼ੂਰ, ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ 'ਤੇ ਨਿਕਸੀ ਫੂਟ ਮਰ। ਇਸ ਊਚਮ ਊਚੀ, ਸੂਚਮ ਸੂਚੀ, ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਦੇਖ ਅਚਰਜ ਰਹੇ ਬਿਸਮਾਦ, ਘੱਟ ਘੱਟ ਸੁਰ ਨਰ ਸਹਿਜ ਸਮਾਧ। ਅਨਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਕਰ ਤਾੜੀ ਲਾਈ। ਤੀਸਲਾ ਭੁਲੇਖਾ ਜਿਹੜਾ ਵਾਪਰਦਾ ਹੈ ਉਹ ਇਹ ਕਿ ਜਗਿਆਸੂ ਸ਼ੁਰੂ ਤੋਂ ਜਦੋਂ ਥੋੜ੍ਹਾ ਬਹੁਤ ਕਮਾਈ ਕਰਕੇ ਗੁਰੂ ਦੇ ਬਾਰੇ, ਪਰਮਾਤਮਾ ਦੇ ਬਾਰੇ ਉਸਦੀ ਸਿਫਤ ਸਲਾਹ ਸੁਣਦਾ ਹੈ, ਮਨ ਵਿੱਚ ਇੱਕ ਕਲਪਨਾ ਬਣਾ ਲੈਂਦਾ ਹੈ। ਜਦੋਂ ਕਲਪਨਾ ਬਣਾ ਲੈਂਦਾ ਹੈ ਤਾਂ ਉਸ ਕਲਪਨਾ ਨੂੰ ਮੁੱਖ ਰੱਖ ਕੇ ਉਹ ਅਭਿਆਸ ਕਰਦਾ ਹੈ ਅਤੇ ਕੁਝ ਅਰਸੇ ਬਾਅਦ ਉਹੀ ਉਸਦੀ ਕਲਪਨਾ ਪ੍ਰਤੀਬਿੰਬ ਉਸਦਾ ਸਾਹਮਣੇ ਆ ਜਾਂਦਾ ਹੈ, ਉਹ ਸਮਝ ਲੈਂਦਾ ਹੈ ਕਿ ਇਹੀ ਅਸਲੀ ਪ੍ਰਾਪਤੀ ਹੈ ਜਾਂ ਅਸਲੀ ਦਰਸ਼ਨ ਹਨ, ਇਹ ਭੁਲੇਖਾ ਹੈ। ਇਸੇ ਕਰਕੇ ਮਹਾਂਪੁਰਖਾਂ ਨੇ ਇੱਥੇ ਖੋਲ੍ਹ ਕੇ ਦਰਸਾਇਆ ਹੈ ਕਿ ਆਪਣੇ ਆਪ ਨੂੰ ਆਤਮਿਕ ਤੌਰ 'ਤੇ ਅੰਨੇ ਸਮਝ ਕੇ ਅਭਿਆਸ ਕਰਨਾ ਹੈ, ਆਪਣੀ ਕਲਪਨਾ ਨੂੰ ਮੁੱਖ ਰੱਖ ਕੇ ਨਹੀਂ। ਜਦੋਂ ਅੰਨੇ ਸਮਝ ਕੇ ਅਭਿਆਸ ਕਰਾਂਗੇ ਅਤੇ ਜਦੋਂ ਕਪਾਟ ਖੁੱਲ੍ਹਣਗੇ ਉਸ ਵੇਲੇ ਫਿਰ ਯਥਾਰਥ ਜਾਂ ਅਸਲੀ ਦਰਸ਼ਨ ਹੋਣਗੇ। ਸੋ ਇਸ ਦਾ ਵਿਸਥਾਰ ਇੱਥੇ ਕੀਤਾ ਗਿਆ ਹੈ। ਦੁਨਿਆਵੀ ਨੇਤਰਹੀਣ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ, ਭੁਲੇਖਿਆਂ ਵਾਲਾ ਅਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆ ਇਹ ਨਜ਼ਰ ਵਾਲਿਆਂ ਦੀ ਦਿਸਣਹਾਰ ਦੁਨੀਆ ਤੋਂ ਅਡਰੀ, ਵਿਲੱਖਣ ਅਤੇ ਅਧੂਰੀ ਆਉਂਦੀ ਹੈ, ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ, ਸੋਚਣੀ, ਕਰਮ, ਧਰਮ, ਵਰਤਾਰਾ ਅਤੇ ਪਰਮਾਰਥ ਵੀ ਉਹਨਾਂ ਦੀ ਪ੍ਰਕਾਸ਼ਹੀਣ, ਹਨੇਰੀ, ਅੰਦਰਲੀ ਕਾਲੀ ਬੋਲੀ ਦੁਨੀਆ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਆਧਾਰਿਤ ਹੁੰਦੀ ਹੈ, ਜੋ ਅਧੂਰੇ ਅਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦਿਵ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਕ ਮੰਡਲ ਦੀ ਗੈਬੀ ਅਦ੍ਰਿਸ਼ ਦੁਨੀਆ ਤੋਂ ਅਣਜਾਣ, ਬੇਪਰਵਾਹ, ਅੰਨੇ ਬੋਲੇ ਅਤੇ ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ, ਝੂਠੀ ਮਾਇਕੀ ਦੁਨੀਆ ਵਿੱਚ ਹੀ ਪਰਵਿਰਤ ਰਹਿੰਦਾ ਹੈ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਹਨ ਅਤੇ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ ਅੰਧ ਅਦਾਰਾ, ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲਖਾ। ਦੂਜੇ ਲਫਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਅਤੇ ਆਤਮ ਮੰਡਲ ਦੇ ਸ਼ਬਦ ਦੇ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਕ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਧੇ ਹਾਂ। ਜਦ ਤੱਕ ਅਨੁਭਵੀ ਗਿਆਨ ਨਹੀਂ ਆਉਂਦਾ, ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ, ਤਦ ਤੱਕ ਅਸੀਂ ਆਤਮਕ ਤੌਰ 'ਤੇ ਅੰਧੇ ਹਾਂ ਅਤੇ ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀ ਹੈ ਦਿਵ ਦ੍ਰਿਸ਼ਟ ਹੋਈ। ਸੋ ਹਰ ਇੱਕ ਜੀਵ ਨੇ ਆਪੋ ਆਪਣੇ ਸੰਸਕਾਰਾਂ ਅਤੇ ਨਿਸ਼ਚਿਆਂ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ ਜਾਂ ਆਪਣੀ ਆਤਮਕ ਮੰਜ਼ਿਲ ਦੀ ਬਾਬਤ ਕੋਈ ਖਾਸ ਖਿਆਲ, ਕਲਪਨਾ, ਨਿਸ਼ਚਾ ਅਤੇ ਸ਼ਰਧਾ ਭਾਵਨੀ ਬਣਾਈ ਹੋਈ ਹੈ। ਇਸੇ ਮਨੋਕਲਪਤ ਸ਼ਰਧਾ ਭਾਵਨੀ ਅਨੁਸਾਰ ਹੀ ਅਸੀਂ ਧਰਮ ਅਥਵਾ ਪਰਮਾਰਥ ਕਮਾਉਂਦੇ ਹਾਂ। ਸੋ ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਾਰਨ ਸਾਡੇ ਮਾਨਸਿਕ ਅਤੇ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਦੇ ਵਿਚਕਾਰ ਭਿੰਨਤਾ ਹੋਣੀ ਲਾਜ਼ਮੀ ਹੈ, ਜਿਸ ਕਾਰਨ ਸਾਡਾ ਆਪਸ ਵਿੱਚ ਧਾਰਮਿਕ ਵਾਦ ਵਿਵਾਦ, ਤੁਸਵ ਵੈਰ ਵਿਰੋਧ, ਨਫ਼ਰਤ ਅਤੇ ਧਰਮ ਦੇ ਨਾਂ ਉੱਤੇ ਲੜਾਈਆਂ ਅਤੇ ਜ਼ੁਲਮ ਆਉਂਦੇ ਰਹਿੰਦੇ ਹਨ। ਜੇਕਰ ਨੇਤਰਹੀਣ ਅੰਧੇ ਨੂੰ ਨੇਤਰ ਜੋਤ ਪ੍ਰਾਪਤ ਹੋ ਜਾਵੇ ਤਾਂ ਇਸ ਪ੍ਰਵਿਰਤ ਅਤੇ ਪ੍ਰਾਕਿਰਤਿਕ ਅਨੋਖੀ ਦੁਨੀਆ ਨੂੰ ਦੇਖ ਕੇ ਅਤਿਅੰਤ ਹੈਰਾਨ ਹੋਵੇਗਾ, ਕਿਉਂਕਿ ਇਹ ਨਵੀਂ ਅਤੇ ਅਨੋਖੀ ਰੰਗੀਲੀ ਦੁਨੀਆ ਉਸਦੀ ਪਹਿਲੀ ਮਨੋਕਲਪਤ ਦੁਨੀਆ ਨਾਲੋਂ ਅਤ ਵਿਲੱਖਣ, ਰੰਗੀਲੀ, ਅਡਰੀ ਅਤੇ ਓਪਰੀ ਪਾਸੇਗੀ। ਸੋ ਸੂਰਜ ਦਾ ਸਰੂਪ ਉਸਦਾ ਪ੍ਰਕਾਸ਼ ਅਥਵਾ ਧੁੱਪ ਹੈ, ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ। ਅੰਦਰਲੀ ਅਨੁਭਵੀ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜਦ ਜਗਿਆਸੂ ਆਤਮ ਮੰਡਲ ਦਾ ਬਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਉਹ ਅਤਿਅੰਤ ਹੈਰਾਨ ਹੋ ਕੇ ਬਿਸਮਾਦ ਹੋ ਜਾਂਦਾ ਹੈ। ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆ ਦੇ ਮੁਕਾਬਲੇ 'ਤੇ ਜੀਵ ਦੇ ਆਪੇ ਘੜੇ ਹੋਏ ਮਨੋਕਲਪਤ ਖਿਆਲ, ਨਿਸ਼ਚੇ, ਗਿਆਨ ਆਦਿ ਸਭ ਝੂਠੇ ਅਤੇ ਕੂੜੇ ਪ੍ਰਤੀਤ ਹੁੰਦੇ ਹਨ। ਧਿਆਨ ਦੇਣਾ ਜੀ, ਜਦੋਂ ਪਹਿਲਾਂ ਮਨੋਕਲਪਤ ਖਿਆਲ ਕਰਦੇ ਹਾਂ ਅਸੀਂ ਗੁਰੂ ਅਵਤਾਰ ਜਾਂ ਆਤਮਕ ਮੰਜ਼ਿਲ ਦੀ ਪ੍ਰਤੀ ਜਾਂ ਸ਼ਬਦ ਦੇ ਪ੍ਰਤੀ, ਅਤੇ ਜਦੋਂ ਆੜੀ ਕਲਪਨਾ ਨੂੰ ਇੱਕ ਪਾਸੇ ਰੱਖ ਕੇ ਅਸੀਂ ਆਪਣੇ ਆਪ ਨੂੰ ਆਤਮਕ ਤੌਰ 'ਤੇ ਅੰਨੇ ਸਮਝ ਕੇ ਅਭਿਆਸ ਕਰੀ ਜਾਂਦੇ ਹਾਂ ਤਾਂ ਉਸ ਵੇਲੇ ਸ਼ਬਦ ਦੀ ਕਮਾਈ ਕਰਦੇ ਹਾਂ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਤਾਂ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜਦ ਜਗਿਆਸੂ ਆਤਮ ਮੰਡਲ ਦਾ ਉਹ ਬਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਉਹ ਅਤਿਅੰਤ ਹੈਰਾਨ ਹੋ ਕੇ ਬਿਸਮਾਦ ਹੋ ਜਾਂਦਾ ਹੈ। ਅਤੇ ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆ ਦੇ ਮੁਕਾਬਲੇ 'ਤੇ ਜੀਵ ਦੇ ਆਪੋ ਘੜੇ ਹੋਏ ਮਨੋਕਲਪਤ ਖਿਆਲ, ਨਿਸ਼ਚੇ, ਗਿਆਨ ਆਦਿ ਸਭ ਝੂਠੇ ਅਤੇ ਕੂੜੇ ਪ੍ਰਤੀਤ ਆਉਂਦੇ ਹਨ। ਜਦੋਂ ਆਪਣੀ ਪਿਛਲੇ ਕਲਪਨਾਵਾਂ ਨੂੰ ਯਾਦ ਕਰਦਾ ਹੱਸਦਾ ਹੈ, ਕਿਉਂ ਉਹ ਤਾਂ ਕੀ, ਉਹ ਤਾਂ ਸਭ ਕੂੜ ਸਨ, ਇਹ ਤਾਂ ਬਿਲਕੁਲ ਵਿਲੱਖਣ ਹੈ। ਸ਼ਬਦ ਪ੍ਰਕਾਸ਼ ਵਾਲੀ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜੀਵ ਉੱਤੇ ਜੋ ਹੈਰਾਨੀ ਅਤੇ ਬਿਸਮਾਦੀ ਹਾਲਤ ਵਰਤਦੀ ਹੈ ਉਸਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਰਾਮ ਗੁਰਮੋਹਨ ਮੋਹ ਮੰਨ ਲਿਆ, ਹਉਂ ਆਕਲ ਬਿਕਲ ਭਈ ਗੁਰ ਦੇਖੇ, ਹਉਂ ਲੋਟ ਪੋਟ ਹੋਏ ਪਈ ਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ ਅਸਚਰਜ ਹੈ, ਅਸਚਰਜ ਅਤ ਅਤ ਹੈ। ਸ਼ਬਦ ਸੁਰਤ ਅਨਹਦ ਲਿਵਲੀਨ ਪਏ, ਉਨ ਮਨ ਮਗਨ ਗਗਨ ਪੁਰ ਛਾਏ। ਪ੍ਰੇਮ ਰਸ ਬਸ ਹੋਏ, ਬਿਸਮ ਵਿਦੇਹ ਪਏ, ਅਤ ਅਸਚਰਜ ਮੈਂ ਹੈਰਤ ਹੈਰਾਏ ਹੈ। ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਅਕਤ ਕਥਾ ਬਿਨੋਦ ਕਹਿਤ ਨਾ ਆਏ ਹੈ। ਹਾਂਜੀ, ਇਹ ਸ਼ਬਦ ਪ੍ਰਕਾਸ਼ ਦਾ ਪਰਮ ਅਦਭੁਤ ਅਸਚਰਜੋ ਅਸਚਰਜ ਆਤਮਕ ਜਲਵਾ ਤਾਂ ਇਹ ਸ਼ਬਦ ਉਜਾਰਾ ਹੈ, ਇਹ ਅਨੁਭਵੀ ਖੇਲ ਹੈ। ਇਹ ਸ਼ਬਦ ਪ੍ਰਕਾਸ਼ ਦਾ ਪਰਮ ਅਦਭੁਤ ਆਤਮਕ ਜਲਵਾ ਇਹ ਹਰਨਾਵੇ ਨਾਲ ਗੱਲਾਂ ਹਨ। ਇਹ ਚੁੱਪ ਪ੍ਰੀਤ ਹੈ, ਇਹ ਪ੍ਰੀਤ ਡੋਰੀ ਹੈ, ਇਹ ਆਤਮਕ ਖਿੱਚ ਹੈ, ਇਹ ਪਿਰਮ ਰਸ ਹੈ, ਇਹ ਪਿਰਮ ਪਿਆਲਾ ਹੈ, ਇਹ ਪ੍ਰੇਮ ਸਵੈਪਨਾ ਹੈ, ਇਹ ਅਨਹਦ ਧੁਨੀ ਹੈ, ਇਹ ਨਾਮ ਖੁਮਾਰੀ ਹੈ, ਇਹ ਅਨਹਦ ਬਿਨੋਦੀ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਬਸਤ ਅਗੋਚਰ ਹੈ, ਇਹ ਭਗਤ ਭੰਡਾਰ ਹੈ, ਇਹ ਅਨਹਦ ਚੁਨਕਾਰ ਹੈ, ਇਹ ਗੁਪਤ ਨਾਮ ਪਰਗਾਂਜਾ ਹੈ, ਇਹ ਤਾਂ ਨਾਮ ਰਸਾਇਣ ਹੈ। ਇਹ ਸ਼ਬਦ ਪ੍ਰਕਾਸ਼ ਦਾ ਜਿਹੜਾ ਅਦਭੁਤ ਅਸਚਰਜ ਰਸ ਹੈ, ਇਹ ਤਾਂ ਨਾਮ ਰਸਾਇਣ ਹੈ, ਇਹੀ ਨਾਮ ਅਮੋਲਾ ਹੈ, ਇਹ ਤਾਂ ਪਿਆਰ ਦੀ ਥਰਖੰਬੜੀ ਹੈ, ਇਹ ਤਾਂ ਆਤਮ ਹਿੰਡੋਲਾ ਹੈ, ਇਹ ਤਾਂ ਚੁੱਪ ਗਿਣਾਉ ਹੈ, ਇਹ ਤਾਂ ਅਸਚਰਜ ਸਵਾਦ ਹੈ, ਇਹ ਆਤਮ ਵਰਖਾ ਹੈ, ਇਹ ਗਿਆਨ ਕੀ ਆਂਦੀ ਹੈ, ਇਹ ਅਸਚਰਜ ਕਿਛ ਕਹਿਣ ਨਾ ਜਾਈ ਹੈ, ਇਹ ਚਿਮ ਚਿਮ ਵਰਸੇ ਅੰਮ੍ਰਿਤ ਤਾਰਾ ਹੈ, ਇਹ ਪਰਮ ਅਦਭੁਤ ਹੈ, ਇਹ ਪਰਮ ਤੱਤ ਹੈ, ਇਹ ਅਸਚਰਜੋ ਅਸਚਰਜ ਹੈ, ਇਹ ਗੁਰਪ੍ਰਸਾਦ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 65 ਸ਼ਬਦ ਪਾਗਠ ਨੂੰ।